ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਤਿੰਨੋ ਲੋਕ ਦੇਵੀ ਦੇਵਤੇ ਦੈਂਤ ਆਦਿਕ ਤੇਰੇ ਵਸ ਵਿਚ ਹਨ, ਜੇ ਚਾਹਵੇ ਤੇ ਕਿਸੇ ਨੂੰ ਮਾਰ ਸਕਦਾ, ਜੇ ਚਾਹਵੇ ਤੇ ਮਰੇ ਹੋਏ ਨੂੰ ਜਿੰਦਿਆਂ ਕਰ ਸਕਦਾ, ਇੰਨੀ ਭਾਰੀ ਸ਼ਕਤੀ ਤੈਨੂੰ ਦਿੰਦੇ ਆ। ਉਸ ਰੁਮਾਲ ਨੂੰ ਲੈ ਕਰਕੇ ਭਾਈ ਸਾਵਨ ਮੱਲ ਜੀ ਨੇ ਸਿਰ ਤੇ ਰੱਖਿਆ, ਕਪਾਟ ਖੁੱਲ ਗਏ, ਰਿਧੀਆਂ ਸਿੱਧੀਆਂ ਸਾਹਮਣੇ ਦੇਖੀਆਂ, ਹੱਥ ਜੋੜ ਕਰਕੇ ਖਲੋਤੀਆਂ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਜਦੋਂ ਭਾਈ ਸਾਵਨ ਮੱਲ ਜੀ ਇਸ ਨਗਰ ਵਿਚ ਪਹੁੰਚੇ, ਕੀ ਵੇਖਿਆ? ਲੋਕ ਵਿਰਲਾਪ ਕਰ ਰਹੇ ਨੇ। ਵਿਰਲਾਪ ਕਰਦੇ ਹੋਏ ਲੋਕਾਂ ਨੂੰ ਦੇਖ ਕਰਕੇ ਭਾਈ ਸਾਵਨ ਮੱਲ ਜੀ ਨੇ ਇੱਕ ਮਨੁੱਖ ਨੂੰ ਪੁੱਛਿਆ, ਭਾਈ ਕੀ ਹੋਇਆ? ਦੱਸਿਆ ਕਿ ਇਸ ਰਾਜ ਦਾ ਇੱਕ ਹੀ ਸਪੁੱਤਰ ਜਿਹੜਾ ਸਰੀਰ ਛੱਡ ਗਿਆ। ਭਾਈ ਸਾਵਨ ਮੱਲ ਨੇ ਜਦੋਂ ਸਾਹਮਣੇ ਦਰਵਾਜੇ ਦੇ ਹੋ ਕਰਕੇ ਦੇਖਿਆ, ਰਾਣੀ ਆਪਣੇ ਕੇਸ ਪੁੱਟ ਰਹੀ ਹੈ, ਵਿਰਲਾਪ ਕਰ ਰਹੀ ਹੈ। ਰਾਜੇ ਨੇ ਲਾਹ ਕਰਕੇ ਆਪਣੀ ਪੱਗ ਸਿਰ ਤੋਂ ਥੱਲੇ ਸੁੱਟੀ ਹੈ, ਧਰਤੀ ਦੇ ਉੱਤੇ ਲੇਟ ਰਿਹਾ। ਹੋਰ ਪ੍ਰਜਾ ਬਹੁਤ ਜ਼ਿਆਦਾ ਵਿਰਲਾਪ ਕਰਦੀ। ਭਾਈ ਸਾਵਨ ਮੱਲ ਜੀ ਦੇ ਕਹਿੰਦੇ ਹਿਰਦੇ ਦੇ ਵਿੱਚ ਦਇਆ ਪ੍ਰਗਟ ਹੋਈ, ਨਾਲੇ ਜਾਣਿਆ ਕਿ ਮੌਕਾ ਹੈ, ਜੇ ਇਸ ਦੇ ਪੁੱਤਰ ਨੂੰ ਜਿੰਦਿਆ ਕਰ ਦੇਵਾਂ ਤੇ ਰਾਜੇ ਦੇ ਸਮੇਤ ਸਾਰੀ ਪ੍ਰਜਾ ਜਿਹੜੀ ਹੈ ਮੇਰੇ ਪੈਰਾਂ ਤੇ ਢਹਿ ਪਵੇਗੀ, ਇਹਨਾਂ ਦੇ ਪਾਸੋਂ ਫਿਰ ਜਿਹੜਾ ਕਾਰਜ ਕਰਵਾ ਸਕਦਾ। ਮੰਤਰੀ ਨੂੰ ਪਾਸ ਸੱਦ ਕਰਕੇ ਭਾਈ ਸਾਵਨ ਮੱਲ ਜੀ ਨੇ ਸਾਰੀ ਗੱਲ ਸਮਝਾਈ ਕਿ ਮੈਂ ਰਾਜੇ ਦੇ ਪੁੱਤਰ ਨੂੰ ਤਾਂ ਜਿੰਦਿਆ ਕਰ ਦੇਵਾਂਗਾ, ਪਰ ਉਸ ਤੋਂ ਬਾਅਦ ਰਾਜੇ ਨੂੰ, ਮੰਤਰੀਆਂ ਨੂੰ, ਸੈਨਾ ਨੂੰ, ਰਾਣੀਆਂ ਸਮੇਤ ਸਾਰੀ ਪ੍ਰਜਾ ਨੂੰ ਸਿੱਖ ਬਣਨਾ ਪਵੇਗਾ, ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਮੰਨਣਾ ਪਵੇਗਾ। ਉਸ ਸਮੇਂ ਇਹ ਗੱਲ ਜਾ ਕਰਕੇ ਰਾਜੇ ਨੂੰ ਦੱਸੀ ਮੰਤਰੀ ਨੇ। ਜਦੋਂ ਇਹ ਗੱਲ ਦੱਸੀ, ਮੰਨੋ ਕਿ ਰਾਜੇ ਨੂੰ ਅੰਮ੍ਰਿਤ ਪ੍ਰਾਪਤ ਹੋ ਗਿਆ ਹੋਵੇ। ਕਹਿਣ ਲੱਗਾ, ਜੋ ਵੀ ਕਹਿਣਗੇ ਮੰਨਾਂਗੇ, ਮੇਰੇ ਪੁੱਤਰ ਨੂੰ ਜਵਾ ਦੇਣ। ਸੋ ਉਸ ਵੇਲੇ ਭਾਈ ਸਾਵਣ ਮੱਲ ਜੀ ਨੇ ਕਿਹਾ ਕਿ ਇਹਦੇ ਪੁੱਤਰ ਦੇ ਸਰੀਰ ਨੂੰ ਇੱਥੇ ਲੈ ਕਰਕੇ ਆਓ, ਜਿੰਨੀ ਪ੍ਰਜਾ ਸਾਰੇ ਲੋਕ ਕਹਿੰਦੇ ਰੋਣਾ ਛੱਡ ਦੇਵੋ, ਪਰਮੇਸ਼ਰ ਦੇ ਨਾਮ ਨੂੰ ਜਪੋ। ਭਾਈ ਸਾਵਣ ਮੱਲ ਜੀ ਨੇ ਕਹਿੰਦੇ ਉਸ ਰੁਮਾਲ ਦੀ ਇੱਕ ਕੰਨੀ ਜਲਦੇ ਨਾਲ ਭਿਉਈ ਤੇ ਰਾਜੇ ਦੇ ਪੁੱਤਰ ਦੇ ਮੁਖ ਦੇ ਵਿੱਚ ਪਾਈ ਹੈ, ਸਤਨਾਮ ਵਾਹਿਗੁਰੂ ਕਿਹਾ, ਰੁਮਾਲ ਕਹਿੰਦੇ ਸਿਰ ਦੇ ਉੱਤੇ ਰੱਖਿਆ, ਉਹਦੇ ਨੇਤਰ ਖੁੱਲ ਗਏ। ਇਹ ਦੇਖ ਕਰਕੇ ਲੋਕ ਹੈਰਾਨ ਹੋ ਗਏ, ਰਾਜੇ ਦਾ ਪੁੱਤਰ ਧਰਤੀ ਨੂੰ ਛੱਡ ਕਰਕੇ ਜਿਹੜਾ ਧਰਤੀ ਉੱਤੇ ਲੰਮਾ ਪਿਆ ਸੀ ਖੜਾ ਹੋ ਗਿਆ, ਇਸ ਪ੍ਰਕਾਰ ਜਿੰਦਿਆਂ ਕਰ ਦਿੱਤਾ। ਹੁਣ ਜਿਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਅੱਗੇ ਪਾਵਨ ਇਤਿਹਾਸ ਆ ਰਿਹਾ, ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਨਾਲ ਜੁੜਨਾ ਕਰੀਏ।
ਆਇਓ ਆਨੰਦ ਬਲੰਦ ਸਭਨ ਕੈ, ਮੰਗਲ ਗਾਵਹਿ ਅਣਕ ਪ੍ਰਕਾਰ।
ਜਿਸ ਵੇਲੇ ਸਾਰੇ ਲੋਕਾਂ ਨੇ ਰਾਜੇ ਦੇ ਪੁੱਤਰ ਨੂੰ ਜਿੰਦਿਆਂ ਹੋਇਆਂ ਦੇਖਿਆ ਤੇ ਗੁਰਮੁਖ ਪਿਆਰੇ, ਉਹ ਸਾਰਿਆਂ ਦੇ ਹਿਰਦਿਆਂ ਵਿੱਚ ਆਨੰਦ ਪੈਦਾ ਹੋ ਗਿਆ, ਖੁਸ਼ੀ ਪੈਦਾ ਹੋ ਗਈ। ਖੁਸ਼ੀ ਦੇ ਸਹਿਤ ਬਹੁਤ ਹੀ ਜ਼ਿਆਦਾ ਉਤਸ਼ਾਹ ਦੇ ਨਾਲ ਗੀਤ ਗਾ ਰਹੇ ਹਨ।
ਵਾਡੇ ਉਤਸਾਹ ਕਰਿਓ ਮਹਿ ਪਾਲਕ, ਦੀਨਣ ਦੀਨਸ ਦਰਬ ਉਦਾਰ।
ਪੁੱਤਰ ਨੂੰ ਸਾਹਮਣੇ ਜਦੋਂ ਜਿੰਦਿਆਂ ਹੋਇਆਂ ਦੇਖਿਆ ਤੇ ਉਸ ਵੇਲੇ ਇਸ ਰਾਜੇ ਨੇ ਬੜਾ ਵੱਡਾ ਉਤਸ਼ਾਹ ਕੀਤਾ, ਬੜੀ ਜ਼ਿਆਦਾ ਖੁਸ਼ੀ ਮਨਾਈ। ਇਨੀ ਖੁਸ਼ੀ ਮਨਾਈ ਹੈ ਕਿ ਜਿਹੜੇ ਗਰੀਬ ਸਨ, ਉਹਨਾਂ ਗਰੀਬਾਂ ਨੂੰ ਸਦ ਕਰਕੇ ਉਹਨਾਂ ਨੂੰ ਬੇਅੰਤ ਹੀ ਧਨ ਜਿਹੜਾ ਵੰਡਿਆ ਹੈ।
ਲਾਗ ਧੁੰਦਬ ਕਨ ਸੰਗ ਨਫੀਰਨ, ਬਾਜਨ ਲਾਗੇ ਦੁਰਗ ਸੋ ਦੁਆਰ।
ਜਿਹੜੇ ਛੋਟੇ ਨਗਾਰੇ ਹਨ, ਨਫੀਰੀਆਂ ਆਦਿਕ ਜਿਹੜੀਆਂ ਗੁਰਮੁਖ ਪਿਆਰਿਓ ਵਾਜੀਆਂ ਆਦਿਕ ਹਨ, ਸਾਰੇ ਬਹੁਤੇ ਜ਼ਿਆਦਾ ਦਰਵਾਜੇ ਅੱਗੇ ਵੱਜਣ ਲੱਗ ਪਏ ਨੇ।
ਭਾਟ ਕਲਾਵਤ ਕਰਤ ਰਾਗ ਧੁਨ, ਬਾਜੈ ਮਿਰਦੰਗ ਰਬਾਬ ਸਤਾਰ।
ਦਰਵਾਜੇ ਦੇ ਅੱਗੇ ਭਾਟ ਜਿਹੜੇ ਕਲਾ ਕਰ ਰਹੇ ਨੇ, ਬੜੀਆਂ ਸੁੰਦਰ ਬਹੁਤੇ ਜ਼ਿਆਦਾ ਰਾਗ ਦੇ ਅਨੁਸਾਰ ਧੁਨ ਦੇ ਨਾਲ ਉਚਾਰ ਰਹੇ ਹਨ। ਇਸੇ ਪ੍ਰਕਾਰ ਬਹੁਤੇ ਜ਼ਿਆਦਾ ਢੋਲ ਆਦਿਕ ਹੋਰ ਨਗਾਰੇ ਵੱਜਦੇ ਹਨ।
ਮਹਾ ਅਮੰਗਲ ਪ੍ਰਥਮ ਹੋਤੋ ਜਹਿ, ਤਹਿ ਤਬ ਮੰਗਲ ਰਚੇ ਵਿਸਾਲ।
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਵੇਖੋ ਪਰਮੇਸ਼ਰ ਦੀ ਗਤੀ, ਜਿੱਥੇ ਬੜਾ ਵੱਡਾ ਭਾਰੀ ਪਹਿਲਾਂ ਅਮੰਗਲ ਸੀ ਨਾ, ਜਿੱਥੇ ਸ਼ੋਕ ਸਾਇਆ ਹੋਇਆ ਸੀਗਾ, ਭਾਵ ਰਾਜੇ ਦਾ ਪੁੱਤਰ ਚੜਾਈ ਕੀਤਾ, ਹਰੇਕ ਪ੍ਰਜਾ ਦੇ ਵਿੱਚੋਂ ਜਿੰਨੇ ਵੀ ਲੋਕ ਸਨ ਵਿਰਲਾਪ ਕਰ ਰਹੇ ਸਨ, ਪਰ ਪਰਮੇਸ਼ਰ ਨੇ ਐਸੀ ਬਖਸ਼ਿਸ਼ ਕਰ ਦਿੱਤੀ, ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਜਿੱਥੇ ਵਿਰਲਾਪ ਚੱਲ ਰਿਹਾ ਸੀ ਗੁਰਮੁਖ, ਉੱਥੇ ਹੁਣ ਖੁਸ਼ੀ ਦਾ ਮਾਹੌਲ ਬਣ ਗਿਆ ਜਦੋਂ ਪੁੱਤਰ ਰਾਜੇ ਦਾ ਜਿੰਦਾ ਹੋਇਆ ਹੈ।
ਰਾਜਾ ਗਣੀ ਸਚਿਵ ਸਹਿਤ ਸਭ, ਸਾਵਣ ਮੱਲ ਆਗੈ ਤਤਕਾਲ।
ਗੁਰਮੁਖ ਇਸੇ ਪ੍ਰਕਾਰ ਫਿਰ ਰਾਜੇ ਦੇ ਸਹਿਤ ਜਿਹੜੇ ਉਹਦੇ ਸਚਿਵ ਜਿਹੜੇ ਉਹਦੇ ਮੰਤਰੀ ਆਦਿਕ ਸਨ ਅਤੇ ਉਸ ਦੀ ਪ੍ਰਜਾ ਆਦਿਕ ਰਾਣੀਆਂ ਆਦਿਕ ਜਿੰਨੇ ਵੀ ਸਾਰੇ ਆਣ ਕਰਕੇ ਰਾਜੇ ਦੇ ਸਮੇਤ ਸਾਰੇ ਆਣ ਕਰਕੇ ਭਾਈ ਸਾਵਣ ਮੱਲ ਜੀ ਦੇ ਅੱਗੇ ਖਲੋਤੇ ਹਨ।
ਆਥਣ ਜੋਰ ਅਕੋਰ ਨਿਰਪਹਿ ਗੁਰ ਪਹਿਰਾਈ ਫੂਲਣ ਮਾਲ,
ਤੇ ਹੱਥ ਜੋੜ ਕਰਕੇ ਬਹੁਤ ਜ਼ਿਆਦਾ ਸਤਿਕਾਰ ਕਰਦੇ ਨੇ, ਅੱਗੇ ਲਿਆਨ ਲਿਆਨ ਕਰਕੇ ਭੇਟਾਵਾਂ ਅਰਪਣ ਕਰ ਰਹੇ ਹਨ। ਉਪਰੰਤ ਭਾਈ ਸਾਵਣ ਮੱਲ ਜੀ ਦੇ ਗਲ ਦੇ ਵਿੱਚ ਲਿਆਣ ਕਰਕੇ ਬੜੀ ਸੁੰਦਰ ਇੱਕ ਫੁੱਲਾਂ ਦੀ ਜਿਹੜੀ ਮਾਲਾ ਹੈ ਪਹਿਨਾਉਣਾ ਕੀਤੀ ਹੈ।
ਜਮਰ ਟੁਰਾਵੇ ਸਜਸ ਵਧਾਵੇ ਸੀਸ ਨਿਵਾਵੇ ਧਾਰ ਪਦ ਪਾਲ,
ਤੇ ਉਸ ਵੇਲੇ ਭਾਈ ਸਾਵਣ ਮੱਲ ਜੀ ਦੇ ਸੀਸ ਦੇ ਉੱਤੇ ਚੌਰ ਸਾਹਿਬ ਗੁਰਮੁਖ ਪਿਆਰੇ ਢੁੱਲਣ ਲੱਗ ਪਿਆ। ਇੰਨਾ ਜ਼ਿਆਦਾ ਜਿਹੜਾ ਜਸ ਹੈ ਨਾ ਸਾਰੇ ਲੋਕ ਕਰਨ ਲੱਗ ਪਏ। ਧਰਤੀ ਦੇ ਉੱਤੇ ਮੱਥੇ ਰੱਖ ਰੱਖ ਕਰਕੇ ਭਾਈ ਸਾਵਣ ਮੱਲ ਜੀ ਨੂੰ ਬਹੁਤੀਆਂ ਜ਼ਿਆਦੀਆਂ ਨਮਸਕਾਰਾਂ ਕਰ ਰਹੇ ਹਨ।
ਸਿਵਕਾ ਪਰ ਚੜਾਏ ਤੈ ਲਿਆਏ ਸੁੰਦਰ ਮੰਦਰ ਅੰਦਰ ਥਾਨ,
ਤੇ ਉਸ ਸਮੇਂ ਰਾਜੇ ਨੇ ਉੱਥੇ ਇੱਕ ਪਾਲਕੀ ਮੰਗਾਈ ਹੈ, ਉਸ ਪਾਲਕੀ ਦੇ ਵਿੱਚ ਭਾਈ ਸਾਵਣ ਮੱਲ ਜੀ ਨੂੰ ਚੜਾਇਆ। ਜਿਹੜੇ ਸੁੰਦਰ ਮੰਦਰ ਸਨ, ਜਿਹੜਾ ਮਹਿਲ ਸੀ ਇਸ ਰਾਜੇ ਦਾ ਸੁੰਦਰ, ਉਸ ਦੇ ਅੰਦਰ ਲੈ ਕਰਕੇ ਆਏ ਨੇ।
ਸਾਦਰ ਡੇਰੇ ਕੋ ਕਰਵਾਇਓ ਖਾਣ ਪਾਣ ਸਭ ਦੀਨ ਸਿਆਨ,
ਬੜੇ ਆਦਰ ਤੇ ਸਤਿਕਾਰ ਦੇ ਨਾਲ ਡੇਰਾ ਕਰਵਾਇਆ। ਡੇਰੇ ਤੋਂ ਭਾਵ ਅੰਦਰ ਆਸਣ ਲਗਵਾ ਦਿੱਤਾ, ਬੈਠਣ ਲਈ ਜਗ੍ਹਾ ਦਿੱਤੀ, ਕਮਰਾ ਦਿੱਤਾ, ਬਹੁਤ ਸੁੰਦਰ ਤਰੀਕੇ ਦੇ ਨਾਲ ਸਤਿਕਾਰ ਕਰ ਰਹੇ ਹਨ। ਤੇ ਫਿਰ ਖਾਣ ਪੀਣ ਵਾਸਤੇ ਅਨੇਕਾਂ ਪ੍ਰਕਾਰ ਦੇ ਜਿਹੜੇ ਭੋਜਨ ਪਦਾਰਥ ਹਨ ਭਾਈ ਸਾਵਰ ਮੱਲ ਜੀ ਵਾਸਤੇ ਲੈ ਕਰਕੇ ਪਹੁੰਚੇ ਨੇ।
ਬਹੁਤ ਮੋਲ ਕੋ ਪਲੰਘ ਡਸਾਏ ਆਏ ਸਭਨ ਨੇ ਬੰਧਨ ਠਾਨ,
ਤੇ ਬੜੇ ਮੁੱਲ ਵਾਲਾ ਬੜਾ ਸੁੰਦਰ ਜਿਸ ਨੂੰ ਬਹੁਤੇ ਜ਼ਿਆਦਾ ਧਨ ਜਿਸ ਪਲੰਘ ਨੂੰ ਲੱਗਾ ਸੀ ਨਾ ਜੀ ਦੇ ਭਾਵ ਮੋਤੀ ਆਦਿਕ ਬੜੇ ਜੜੇ ਹੋਏ ਸਨ, ਐਸਾ ਸੁੰਦਰ ਜਿਹੜਾ ਪਲੰਘ ਭਾਈ ਸਾਵਣ ਮੱਲ ਜੀ ਦੇ ਵਾਸਤੇ ਲਿਆਣ ਕਰਕੇ ਡਾਹਿਆ ਹੈ। ਤੇ ਫਿਰ ਜਿੰਨੇ ਵੀ ਲੋਕ ਹਨ ਆਣ ਆਣ ਕਰਕੇ ਭਾਈ ਸਾਵਣ ਮੱਲ ਜੀ ਨੂੰ ਨਮਸਕਾਰਾਂ ਕਰ ਰਹੇ ਹਨ।
ਜਰੀਦਾਰ ਗੁੰਫੇ ਜਿਸ ਲਟਕਤ ਉਪਰ ਚਿੰਦੋਆਨ,
ਤੇ ਗੁਰਮੁਖੋ ਜਿਸ ਨੂੰ ਕੀ ਹੈ ਜਰੀਦਾਰ, ਜਿਹੜੇ ਜਿਸ ਤਰੀਕੇ ਦੇ ਨਾਲ ਜਰੀਦਾਰ ਆਦਿ ਕੱਪੜਾ ਜਿਸ ਦੇ ਨਾਲ ਸਜਿਆ ਹੋਇਆ ਹੈ, ਇਸੇ ਪ੍ਰਕਾਰ ਜੋ ਬਹੁਤ ਸੁੰਦਰ ਉੱਤੇ ਜਿਹੜਾ ਚੰਦੋਆ ਉਹ ਵੀ ਬਹੁਤ ਸੁੰਦਰ ਜਿਹੜਾ ਸਾਜਿਆ ਗਿਆ, ਜਿਸ ਤਰ੍ਹਾਂ ਭਾਈ ਸਾਵਣ ਮੱਲ ਜੀ ਦਾ ਇੰਨਾ ਜ਼ਿਆਦਾ ਸਤਿਕਾਰ ਕੀਤਾ ਗਿਆ, ਉੱਥੇ ਚੰਦੋਆ ਛਾਣ ਕਰਕੇ ਸੁੰਦਰ ਪਲੰਘ ਡਾਹ ਕਰਕੇ ਉਹਦੇ ਜਰੀਦਾਰ ਸੁੰਦਰ ਜਿਹੜੇ ਵਸਤਰ ਆਦਿ ਸਭ ਕੁਛ ਬਹੁਤ ਸੁੰਦਰ ਸਾਰੀ ਸੋਭਾ ਬਣਾ ਦਿੱਤੀ ਹੈ।
ਇਤਿਹਾਸਕ ਸੋ ਸੁਰਖਾ ਕੀਨਸ ਮਹਿ ਮਹਿਮਾ ਪਕ ਸਗਰੇ ਬਿਸਮਾਏ,
ਇੰਨੀ ਜ਼ਿਆਦੀ ਸੁਰਖਾ ਇੰਨੀ ਜ਼ਿਆਦੀ ਜਿਹੜੀ ਸੇਵਾ ਭਾਈ ਸਾਵਣ ਮੱਲ ਜੀ ਦੀ ਕੀਤੀ ਤੇ ਸਾਰੇ ਗੁਰਮੁਖ ਪਿਆਰੇ ਇਸ ਮਹਿਮਾ ਨੂੰ ਦੇਖ ਕਰਕੇ, ਕਿਉਂਕਿ ਇੱਕ ਮਰੇ ਹੋਏ ਮਨੁੱਖ ਨੂੰ ਜਿੰਦਿਆਂ ਕਰ ਦੇਣਾ ਕੋਈ ਮਾੜੀ ਮੋਟੀ ਗੱਲ ਨਹੀਂ। ਗੁਰਮੁਖ ਹੋਏ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਹੈ, ਇਹ ਗੁਰੂ ਘਰ ਦੇ ਵਿੱਚ ਵਡਿਆਈ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਿਸ ਸਿੱਖ ਨੂੰ ਗੁਰੂ ਸਾਹਿਬ ਜੀ ਵਡਿਆਈ ਬਖਸ਼ਿਸ਼ ਚਾਹੁਣ, ਮਾਲਕ ਉਹ ਸਿੱਖ ਦੇ ਪਾਸੇ ਕਾਰਜ ਕਰਵਾ ਦਿੰਦੇ ਆ। ਭਾਈ ਸਾਵਣ ਮੱਲ ਜੀ ਨੂੰ ਵਡਿਆਈ ਦਿੱਤੀ ਹੈ, ਇਸ ਕਰਕੇ ਭਾਈ ਸਾਵਣ ਮੱਲ ਜੀ ਦੀ ਮਹਿਮਾ ਬਹੁਤ ਜ਼ਿਆਦਾ ਵੱਧ ਗਈ। ਵੇਖ ਵੇਖ ਕਰਕੇ ਸਾਰੇ ਲੋਕ ਜਿਹੜੇ ਹੈਰਾਨ ਹੋ ਰਹੇ ਨੇ।
ਗੌਰ ਸਮਰਥ ਮਹਾ ਸਭ ਰੀਤਨ ਨਿਰਿਪ ਸੁਤ ਮ੍ਰਿਤ ਕੋ ਦੀਨ ਜਵਾਏ,
ਉਸ ਵੇਲੇ ਲੋਕ ਕਹਿ ਰਹੇ ਨੇ ਕਿ ਗੁਰੂ ਜਿਹੜੇ ਹਨ ਇਹ ਸਮਰੱਥ ਨੇ, ਕਹਿੰਦੇ ਸਾਰੀਆਂ ਰੀਤਾਂ ਦੇ ਅਨੁਸਾਰ ਜਿਨ੍ਹਾਂ ਨੇ ਇਸ ਰਾਜੇ ਦੇ ਪੁੱਤਰ ਨੂੰ ਜਿੰਦਿਆਂ ਕਰ ਦਿੱਤਾ ਹੈ।
ਕੇਤਕ ਦਿਵਸ ਨਿਰਿਪ ਸਿੱਖਿਆ ਹੋ ਪੁਨ ਸਭ ਸਿੱਖੀ ਕੇ ਮਗਿਆਏ,
ਤੇ ਕਿੰਨੇ ਕ ਦਿਨਾਂ ਪਿੱਛੋਂ ਜਿਹੜਾ ਰਾਜਾ ਸੀ ਨਾ ਗੁਰਮੁਖੋ ਜਿਸ ਨੇ ਸਿੱਖੀ ਧਾਰਨ ਕਰ ਲਈ, ਤੇ ਰਾਜੇ ਨੇ ਫਿਰ ਉਸ ਵੇਲੇ ਹੁਕਮ ਕੀਤਾ ਫਿਰ ਜਿੰਨੇ ਵੀ ਹੋਰ ਲੋਕ ਸਨ ਪ੍ਰਜਾ ਆਦਿਕ ਸਾਰਿਆਂ ਨੂੰ ਸਿੱਖੀ ਧਾਰਨ ਦੇ ਨਾਲ ਜੋੜ ਦਿੱਤਾ, ਭਾਵ ਸਾਰਿਆਂ ਨੂੰ ਸਿੱਖੀ ਧਾਰਨ ਵਾਸਤੇ ਹੁਕਮ ਕੀਤਾ ਹੈ।
ਵਾਹਿਗੁਰੂ ਸਿਮਰੈ ਸੁਖ ਪਾਵਹਿ ਜਿਤ ਇੱਛਾ ਕਹਿ ਦੇਤ ਪੁਜਾਏ,
ਤੇ ਅਕਾਲ ਪੁਰ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਸਿਮਰਦੇ ਨੇ, ਪਰਮੇਸ਼ਰ ਦੇ ਨਾਮ ਨੂੰ ਸਿਮਰ ਕਰਕੇ ਫਿਰ ਚਿੱਤ ਦੇ ਵਿੱਚ ਜਿਹੜੀਆਂ ਵੀ ਇੱਛਾ ਹਨ ਭਾਈ ਸਾਵਣ ਮੱਲ ਜੀ ਦੇ ਅੱਗੇ ਬੇਨਤੀਆਂ ਕਰਦੇ ਨੇ ਉਹੀ ਪੂਰੀਆਂ ਹੋ ਰਹੀਆਂ ਹਨ।
ਪੌਨ ਸਾਵਣ ਮੱਲ ਰਿਪ ਸੰਗ ਭਾਖਿਓ ਹਮਰੇ ਸਦਨ ਬਿਪਾਸਾ ਪੀਰ,
ਜਦੋਂ ਸਾਰੇ ਸਿੱਖ ਬਣ ਗਏ ਇਸ ਪ੍ਰਕਾਰ, ਉਸ ਵੇਲੇ ਭਾਈ ਸਾਵਣ ਮੱਲ ਜੀ ਨੇ ਫਿਰ ਇਸ ਰਾਜੇ ਦੇ ਤਾਂ ਕਹਿਣਾ ਕੀਤਾ। ਭਾਈ ਸਾਵਣ ਮੱਲ ਜੀ ਕਹਿਣ ਲੱਗੇ, ਹੇ ਰਾਜਨ ਗੱਲ ਸੁਣ ਕੇ, ਸਾਡਾ ਜਿਹੜਾ ਨਗਰ ਹੈ ਨਾ ਉਹ ਬਿਆਸ ਦਰਿਆ ਦੇ ਕਿਨਾਰੇ ਦੇ ਉੱਤੇ ਹੈ।
ਜਹਾਂਦਾਰ ਦੀਰਗਾ ਕੇ ਤੇਠਾਂ ਇਕਠਾਂ ਕਰੋ ਵਿਸਾਲ ਸਤੀਰ,
ਤੇ ਭਾਵ ਜਿੱਥੇ ਲੋੜ ਹੈ ਕਿਹਦੀ ਬੜੀਆਂ ਵੱਡੀਆਂ ਲੱਕੜਾਂ ਦੀ ਸ਼ਤੀਰਾਂ ਦੀ ਲੋੜ ਹੈ, ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਬਹੁਤੀਆਂ ਵੱਡੀਆਂ ਸ਼ਤੀਰਾਂ ਦੀਆਂ ਜਿਹੜੀਆਂ ਲੱਕੜਾਂ ਨੇ ਇੱਕ ਥਾਂ ਇਕੱਠੀਆਂ ਕੀਤੀਆਂ ਜਾਣ।
ਭੇੜੇ ਬੰਧੋ ਕਾਸ਼ਤ ਗਨ ਕੇ ਦ੍ਰਿੜ ਕਰ ਬੀਚ ਡਾਰੀਏ ਮੀਰ।
ਇਸੇ ਪ੍ਰਕਾਰ ਅਸੀਂ ਚਾਹੁੰਦੇ ਹਾਂ ਕਿ ਇਸ ਲੱਕੜਾਂ ਦੇ ਵੱਡੇ ਜਿਹੜੇ ਬੇੜੇ ਉਹ ਬੰਨ ਕਰਕੇ ਤੇ ਉਹ ਪਾਣੀ ਦੇ ਵਿਚ ਠੇਲ ਦਿੱਤੇ ਜਾਣ, ਜਿਸ ਦੇ ਨਾਲ ਬਹੁਤੇ ਜ਼ਿਆਦਾ ਜਿਹੜੇ ਮਨੁੱਖ ਆਦਕ ਵੀ ਥੋੜੇ ਭੇਜਣਾ ਕਰਨੇ ਕਰਨ, ਭਾਵ ਥੋੜੇ ਜਿਹੇ ਮਨੁੱਖ ਨਾਲ ਭੇਜੇ ਜਾਣ।
ਤਾਰਨ ਹਾਰ ਨਰ ਸੰਗ ਸਿਧਾਵ ਹੈ ਸਣੇ ਸਣੇ ਤਰ ਪਾਏ ਬਹੀਰ।
ਤੇ ਤਰਨ ਹਾਰ ਜਿਹੜੇ ਤਰਨਾ ਜਾਣਦੇ ਹੋਣ ਉਹ ਥੋੜਾ ਥੋੜਾ ਨਾਲ ਇਸ ਬੇੜਿਆਂ ਦੇ ਨਾਲ ਚੱਲਣਾ ਕਰਨ, ਤੇ ਜਿਸ ਤਰੀਕੇ ਦੇ ਨਾਲ ਜਿਹੜੀ ਵਹੀਰ ਹੈ ਨਾ, ਇਹ ਵਹੀਰ ਇਸ ਪ੍ਰਕਾਰ ਇਸ ਬਸੇ ਬਿਆਸ ਦਰਿਆ ਦੇ ਵਿਚ ਕੱਤ ਦਿੱਤੀ ਜਾਵੇ।
ਗੋਇੰਦ ਵਾਲ ਨਗਰ ਤੱਟ ਉਪਰ ਤਹਾਂ ਜਾਏ ਸਗਰੇ ਨਿਕਸਾਏ।
ਭਾਵ ਜਦੋਂ ਗੋਇੰਦ ਵਾਲ ਨਗਰ ਦੇ ਪਾਸ ਪਹੁੰਚ ਜਾਣ, ਉੱਥੇ ਕਿਨਾਰੇ ਦੇ ਉੱਤੇ ਜਿੰਨੀਆਂ ਵੱਡੀਆਂ ਲੱਕੜਾਂ ਸ਼ਤੀਰ ਆਦਿਕ ਹਨ, ਫਿਰ ਸਾਰੇ ਕੱਢ ਲਿੱਤੇ ਜਾਣ।
ਇਮ ਸੁਣ ਭੂਪ ਹਰੀਪੁਰ ਕੇ ਤਬ ਬਹੁ ਨਰ ਦੀਨੇ ਕਾਰ ਲਗਾਏ।
ਜਦੋਂ ਭਾਈ ਸਾਵਣ ਮੱਲ ਜੀ ਦੇ ਪਾਸੋਂ ਇਸ ਪ੍ਰਕਾਰ ਸੁਣਿਆ ਇਥੋਂ ਦੇ ਰਾਜੇ ਹਰੀਪੁਰ ਨਗਰ ਦੇ ਰਾਜੇ ਨੇ, ਤੇ ਗੁਰਮੁਖ ਉਸ ਵੇਲੇ ਜਿੰਨੇ ਵੀ ਮਨੁੱਖ ਸਨ ਹੁਕਮ ਕਰ ਦਿੱਤਾ, ਸਾਰੇ ਮਨੁੱਖ ਜਿਹੜੇ ਇਸ ਕਾਰਜ ਦੇ ਵਾਸਤੇ ਲਗਾ ਦਿੱਤੇ ਹਨ।
ਕਾਸਟ ਕੋ ਬਟੋਰ ਬਹੁ ਤੇਰਾ ਖਾਤੀ ਤੇ ਤਸ਼ਾਏ ਚਿਰਵਾਏ।
ਤੇ ਉਸ ਵੇਲੇ ਵੱਡੀਆਂ ਵੱਡੀਆਂ ਜਿਹੜੀਆਂ ਲੱਕੜਾਂ ਸਨ, ਸ਼ਤੀਰ ਜਿਹੜੇ ਸਾਰੇ ਇਕੱਠੇ ਕੀਤੇ ਗਏ, ਉਪਰੰਤ ਸਾਥੀ ਇੱਕ ਤਰਖਾਨ ਨੂੰ ਸੱਦ ਕਰਕੇ ਉਸ ਦੇ ਪਾਸੋਂ ਫਿਰ ਲੱਕੜਾਂ ਜਿਹੜੀਆਂ ਚਰਵਾਉਣਾ ਕੀਤੀਆਂ ਨੇ।
ਵੀਰ ਗਲ ਲੱਕੜੀ ਕਰ ਸੰਚੈ ਅਣਕ ਭਾਂਤ ਸੁੰਦਰ ਕਰਵਾਏ।
ਜਿਹੜੀਆਂ ਵੱਡੀਆਂ ਵੱਡੀਆਂ ਲੰਮੀਆਂ ਲੱਕੜਾਂ ਸਨ, ਉਹਨਾਂ ਨੂੰ ਬੜੇ ਤਰੀਕੇ ਦੇ ਨਾਲ ਕਢਵਾਇਆ, ਜਿਸ ਤਰ੍ਹਾਂ ਸ਼ਤੀਰ ਬਣਾ ਦਿੱਤੇ ਜਾਂਦੇ ਨੇ ਲੱਕੜਾਂ ਦੇ, ਇਸ ਤਰੀਕੇ ਦੇ ਨਾਲ ਉਹਨਾਂ ਦੀ ਸੁੰਦਰ ਸ਼ਕਲ ਬਣਾ ਦਿੱਤੀ ਹੈ।
ਵੇੜੇ ਬੰਦ ਦੇ ਪਾਸਾ ਕੇ ਵਿੱਚ ਨਰਕਰ ਸੰਗ ਸੋ ਦੀਏ ਚਲਾਏ।
ਇਹਨਾਂ ਲੱਕੜਾਂ ਦੇ ਵੱਡੇ ਬੇੜੇ ਬੰਨ ਕਰਕੇ ਤੇ ਬਿਆਸ ਦਰਿਆ ਦੇ ਵਿਚ ਠੇਲ ਦਿੱਤੇ, ਤੇ ਜਿਹਨਾਂ ਲੱਕੜਾਂ ਦੇ ਨਾਲ ਜਾਣ ਵਾਸਤੇ ਕੁਛ ਮਨੁੱਖ ਵੀ ਭੇਜ ਦਿੱਤੇ ਹਨ।
ਗੋਇੰਦ ਵਾਲ ਵਿਸਾਲ ਕਾਠ ਗੰਨ ਤਹ ਤੇ ਤੂਰਨ ਪਹੁੰਚੀ ਆਏ।
ਗੁਰਮੁਖੋ ਗੋਇੰਦਵਾਲ ਜੋ ਨਗਰ ਹੈ ਨਾ, ਜਿਥੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਬਿਰਾਜਮਾਨ ਨੇ, ਇਸ ਨਗਰ ਦੇ ਵਿਚ ਇਥੇ ਆਣ ਕਰਕੇ ਲੱਕੜਾਂ ਪਹੁੰਚੀਆਂ ਹਨ, ਬਹੁਤ ਜ਼ਿਆਦਾ ਮਨੁੱਖਾਂ ਨੇ ਜਦੋਂ ਵੇਖੀਆਂ ਹਨ ਤੇ ਤਹਿ ਤੇ ਤੂਰਨ ਪਹੁੰਚੀ ਆਏ, ਜਿਸ ਵੇਲੇ ਆਣ ਕਰਕੇ ਇਥੇ ਛੇਤੀ ਪਹੁੰਚੀਆਂ ਹਨ।
ਵਹਿਰ ਨਿਕਾਸੀ ਸਤਿਗੁਰ ਹੇਰੀ ਖਰੇ ਆਪ ਹੋਏ ਦਈ ਵਡਾਏ।
ਤੇ ਜਿਸ ਵੇਲੇ ਜਿਹੜਾ ਲੱਕੜਾਂ ਜਦੋਂ ਇਥੇ ਪਹੁੰਚੀਆਂ, ਗੁਰਸਿੱਖਾਂ ਨੇ ਫੜ ਕਰਕੇ ਲੱਕੜਾਂ ਬਾਹਰ ਕੱਢੀਆਂ, ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਲੱਕੜਾਂ ਦੇਖੀਆਂ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਨ੍ਹਾਂ ਜਿਨ੍ਹਾਂ ਨੂੰ ਲੱਕੜਾਂ ਦੀ ਲੋੜ ਹੈ ਉਹ ਵੰਡ ਦਿੱਤੀਆਂ ਨੇ।
ਜਿਤਕ ਚਹਿਤ ਨਰ ਦਈ ਤਿਤਕ ਤਿੰਨ ਲੇ ਸਭ ਗਏ ਆਪਣੀ ਥਾਏ।
ਤੇ ਜਿੰਨੀਆਂ ਕ ਜਿਸ ਮਨੁੱਖ ਨੂੰ ਜਿੰਨੀਆਂ ਲੱਕੜਾਂ ਚਾਹੀਦੀਆਂ ਹਨ, ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਓਨੀਆਂ ਹੀ ਲੱਕੜਾਂ ਉਹਨਾਂ ਨੂੰ ਦੇ ਦਿੱਤੀਆਂ। ਲੈ ਲੈ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਲੰਮੀਆਂ ਵੱਡੀਆਂ ਲੱਕੜਾਂ ਤੇ ਮਨੁੱਖ ਆਪੋ ਆਪਣੀ ਥਾਵਾਂ ਉੱਤੇ ਪਹੁੰਚ ਗਏ ਹਨ।
ਨਿਜ ਕੁਟੰਬ ਕੇ ਮਾਣ ਵਜੇਈ ਬਿਪਰ ਬ੍ਰਿੰਦ ਕੋ ਬਾਂਟ ਸੋ ਦੀਨ।
ਇਸੇ ਪ੍ਰਕਾਰ ਆਪਣੇ ਕੁਟੰਬ ਦੇ ਪਰਿਵਾਰ ਦੇ ਵਾਸਤੇ ਜਿੰਨੇ ਵੀ ਮਨੁੱਖ ਹਨ ਉਹਨਾਂ ਲੱਕੜਾਂ ਲਈਆਂ, ਹੋਰ ਬ੍ਰਾਹਮਣ ਆਦਿਕ ਬਹੁਤੇ ਜ਼ਿਆਦਾ ਸਾਰਿਆਂ ਨੂੰ ਵੰਡੀਆਂ ਨੇ।
ਭਾਈ ਜਾਤ ਜੋ ਖੱਤਰੀ ਕੁੱਲ ਕੀ ਗੋਇੰਦ ਵਾਲ ਬਾਸ ਤਿੰਨ ਲੀਨ।
ਜਿਸ ਤਰ੍ਹਾਂ ਖੱਤਰੀਆਂ ਦੀਆਂ 22 ਜਾਤਾਂ ਜੋ ਇਸ ਨਗਰ ਦੇ ਵਿਚ ਵਸਣ ਵਾਸਤੇ ਪਹੁੰਚੀਆਂ ਸਨ, ਸੋ ਗੁਰਮੁਖ ਪਿਆਰਿਓ ਉਹਨਾਂ ਨੂੰ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਲੱਕੜਾਂ ਦਿੱਤੀਆਂ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਸਭ ਨੇ ਲੱਕੜਾਂ ਪ੍ਰਾਪਤ ਕੀਤੀਆਂ ਨੇ।
ਸਰਬ ਜਾਤ ਸਿੱਖ ਸਦਨ ਕਰੇ ਤਹਿ ਤਿੰਨ ਕਾਸ਼ਟ ਲੈ ਨਿਜ ਘਰ ਕੀਨ।
ਇਸੇ ਪ੍ਰਕਾਰ ਹੋਰ ਜਿਹੜੀਆਂ ਜਾਤੀਆਂ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਇਸ ਨਗਰ ਦੇ ਵਿਚ ਵਸਣ ਵਾਸਤੇ ਪਹੁੰਚੀਆਂ ਹਨ, ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖੋ ਉਹਨਾਂ ਨੂੰ ਵੀ ਜਿੰਨੀਆਂ ਜਿੰਨੀਆਂ ਜਿਸ ਪ੍ਰਕਾਰ ਜਿਹੜੀਆਂ ਲੱਕੜਾਂ ਚਾਹੀਦੀਆਂ ਨੇ ਸਾਰੀਆਂ ਉਹਨਾਂ ਨੂੰ ਦਿੱਤੀਆਂ ਹਨ।
ਬਸਣ ਹਾਰ ਪੁਨ ਅਪਰ ਜੇ ਮਾਨਵ ਬਾਂਸ਼ਤ ਦੀਨ ਸ ਗੁਰੂ ਪ੍ਰਬੀਨ।
ਤੇ ਹੋਰ ਵੀ ਜਿਹੜੇ ਬਾਹਰੋਂ ਲੋਕ ਵਸਣ ਵਾਸਤੇ ਆ ਰਹੇ ਨੇ ਇਸ ਨਗਰ ਦੇ ਵਿਚ, ਆਣ ਕਰਕੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਲੱਕੜਾਂ ਮੰਗਦੇ ਹਨ, ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਅੰਤਰਜਾਮੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੇ ਉੱਤੇ ਬਖਸ਼ਾ ਕਰਦੇ ਨੇ।
ਮੇਰੀ ਗੋਰੇ ਅਮਰਦਾਸ ਹੋਏ ਠਾਡੇ ਧਾਮਣ ਕੀ ਅਵਨੀ ਅਵਲੋਕ।
ਉਸ ਵੇਲੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਜਿਸ ਪ੍ਰਕਾਰ ਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਜਗ੍ਹਾ ਦੇ ਉੱਤੇ ਖਲੋਤੇ ਨੇ, ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਗੁਰਸਿੱਖਾਂ ਨੇ ਘਰ ਬਣਾਉਣੇ ਹਨ ਤੇ ਗੁਰਮੁਖੋ ਉਸ ਧਰਤੀ ਨੂੰ ਗੁਰੂ ਸਾਹਿਬ ਜੀ ਨੇ ਦੇਖਣਾ ਕੀਤਾ ਹੈ।
ਜਥਾ ਜੋਗ ਬਾਂਟੀ ਸਭ ਹਿਨਕੇ ਲੇਕਰ ਮੁਦਤ ਪਏ ਸਭ ਲੋਕ।
ਤੇ ਜਥਾ ਜੋਗ ਜਿੰਨੀ ਜਿੰਨੀ ਜਿਹੜੀ ਧਰਤੀ ਹੈ ਜਗ੍ਹਾ ਜਿਸ ਨੂੰ ਚਾਹੀਦੀ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਵੰਡ ਕਰਕੇ ਸਾਰਿਆਂ ਨੂੰ ਜਗ੍ਹਾ ਦੇ ਦਿੱਤੀ ਘਰ ਬਣਾਉਣ ਵਾਸਤੇ ਲੈ ਕਰਕੇ ਜਗ੍ਹਾ। ਹੁਣ ਜਿੰਨੇ ਵੀ ਗੁਰਸਿੱਖ ਹਨ ਬਹੁਤ ਹੀ ਜ਼ਿਆਦਾ ਹਿਰਦੇ ਚ ਪ੍ਰਸੰਨ ਹੋ ਰਹੇ ਹਨ।
ਆਪ ਆਪਨੇ ਰਚੇ ਸਦਨ ਸੁਭ ਜੋ ਗੁਰ ਦਾ ਇਸ ਲੀਨ ਰੋਕ।
ਆਪੋ ਆਪਣੇ ਘਰਾਂ ਨੂੰ ਸਾਰਿਆਂ ਨੇ ਬੜੇ ਸੁੰਦਰ ਤਰੀਕੇ ਨਾਲ ਬਣਾਉਣਾ ਕੀਤਾ। ਜਿਹੜੀ ਜਿਹੜੀ ਜਗ੍ਹਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਹਨੂੰ ਦਿੱਤੀ ਹੈ ਉਸੇ ਗੁਰਸਿੱਖ ਨੇ ਓਨੀ ਓਨੀ ਜਗ੍ਹਾ ਰੋਕਣਾ ਕੀਤੀ ਹੈ।
ਵੱਡੇ ਭਾਗ ਜਿਨ ਭਾਲ ਹੋਤੇ ਤਬ ਬਸੇ ਨਗਰ ਮੈਂ ਸਦਾ ਅਸ਼ੋਕ।
ਜਿਨ੍ਹਾਂ ਗੁਰਸਿੱਖਾਂ ਦੇ ਵੱਡੇ ਭਾਗ ਹਨ ਜਿਨ੍ਹਾਂ ਦੇ ਮੱਥੇ ਦੇ ਲੇਖ ਚੰਗੇ ਨੇ ਗੁਰਸਿੱਖੋ ਉਹੀ ਆਣ ਕਰਕੇ ਇਸ ਨਗਰ ਵਿਚ ਵਸੇ ਨੇ ਤੇ ਜਿਨ੍ਹਾਂ ਦੀਆਂ ਚਿੰਤਾ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਸਾਰੀਆਂ ਦੂਰ ਕਰ ਦਿੱਤੀਆਂ ਹਨ।
ਸੁੰਦਰ ਸਲਤਾ ਤੀਰ ਬਿਪਾਸਾ ਨੀਰ ਬਿਮਲ ਗੰਗਾ ਸਮਝਾਹੇ।
ਤੇ ਗੁਰਮੁਖੋ ਸੁੰਦਰ ਸਲਤਾ ਜਿਸ ਤਰ੍ਹਾਂ ਦਰਿਆ ਜਿਹੜਾ ਬਿਆਸਾ ਹੈ ਨਾ ਕੈਸਾ ਜਲ ਹੈ ਇਸ ਦਾ। ਇਥੇ ਕਵੀ ਭਾਈ ਸੰਤੋਖ ਸਿੰਘ ਦਿਸ਼ਟਾਂ ਦਿੰਦੇ ਕਹਿੰਦੇ ਇਹੋ ਜਿਹਾ ਜਲ ਹੈ ਜਿਸ ਤਰੀਕੇ ਦੇ ਨਾਲ ਗੰਗਾ ਦਾ ਬਹੁਤਾ ਸੁੰਦਰ ਪਵਿੱਤਰ ਜਲ ਹੈ ਨਾ ਇਸ ਤਰੀਕੇ ਦੇ ਨਾਲ ਬਿਆਸ ਦਰਿਆ ਦਾ ਵੀ ਜਲ ਸੁੰਦਰ ਹੈ।
ਪਾਪ ਬਿਨਾਸਨ ਪਾਵਣ ਸੋ ਬਹੁ ਜਲ ਕੋ ਅੰਗ ਸਪਰਸੈ ਮਾਹੇ।
ਤੇ ਗੁਰਮੁਖੋ ਜਿਹੜਾ ਜਲ ਕੈਸਾ ਹੈ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਜਲ ਇਥੋਂ ਦੀ ਲੰਘ ਰਿਹਾ ਹੈ ਪਾਪ ਬਿਨਾਸ਼ਨ ਪਾਪਾਂ ਨੂੰ ਦੂਰ ਕਰਨ ਵਾਲਾ ਹੈ ਜਲ। ਤੋ ਗੁਰਮੁਖ ਪਿਆਰਿਓ ਜਿਹੜਾ ਵੀ ਆਣ ਕਰਕੇ ਇਸ ਜਲ ਦੇ ਨਾਲ ਆਪਣੇ ਅੰਗ ਸਪਰਸ਼ ਕਰਦਾ ਉਹਦੇ ਪਾਪ ਦੂਰ ਹੋ ਜਾਂਦੇ ਹਨ।
ਆਤ ਕਾਲ ਫਲ ਸਤਿਗੁਰ ਦਰਸ਼ਨ ਜੇ ਜੋਗੀ ਧਿਆਵੈ ਔਰ ਮਹਿ।
ਤੇ ਤਤਕਾਲ ਹੀ ਜਿਹੜੇ ਗੁਰਮੁਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਆਣ ਕਰਕੇ ਦਰਸ਼ਨ ਕਰਦੇ ਹਨ ਉਹਨਾਂ ਨੂੰ ਤਤਕਾਲ ਹੀ ਫਲ ਪ੍ਰਾਪਤ ਹੋ ਜਾਂਦਾ ਹੈ। ਸ੍ਰੇਸ਼ਟ ਫਲ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੇ ਨਾਲ ਉਹਨਾਂ ਦੇ ਲੋਕ ਪ੍ਰਲੋਕ ਸੁਧਰ ਜਾਂਦੇ ਹਨ। ਜਿਨ੍ਹਾਂ ਸਤਿਗੁਰਾਂ ਦਾ ਜੋਗੀ ਆਦਿਕ ਵੀ ਬਹੁਤ ਹੀ ਧਿਆਨ ਲਾ ਕਰਕੇ ਬੈਠਦੇ ਨੇ।
ਵੇਦ ਸਮਾਨ ਗਿਰਾ ਗੁਰ ਸੁਨਵੇ ਸਮਝਣ ਸੁਗਮ ਅਗਲ ਤੇ ਨਾਹੇ।
ਤੇ ਸਤਿਗੁਰਾਂ ਦੀ ਬਾਣੀ ਕੈਸੀ ਹੈ ਗੁਰਮੁਖ ਪਿਆਰਿਓ? ਸਤਿਗੁਰੂ ਜੀ ਦੀ ਬਾਣੀ ਐਸੀ ਹੈ, ਗੁਰੂ ਸਾਹਿਬ ਜੀ ਦੀ ਬਾਣੀ ਸੁਗਮ ਸਮਝਣ ਨੂੰ ਸੌਖੀ ਹੈ। ਸਤਿਗੁਰਾਂ ਦੀ ਬਾਣੀ ਜਿਹੜੀ ਵੇਦਾਂ ਦੀ ਬਾਣੀ ਹੈ ਨਾ, ਵੇਦਾਂ ਦੀ ਬਾਣੀ ਉਹ ਸਮਝਣ ਨੂੰ ਬਹੁਤ ਜ਼ਿਆਦਾ ਔਖੀ ਹੈ। ਪਰ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਗੁਰਸਿੱਖੀ ਦੇ ਘਰ ਦੇ ਵਿੱਚ ਜਿਹੜੀ ਸਤਿਗੁਰਾਂ ਨੇ ਗੁਰਬਾਣੀ ਸਾਨੂੰ ਬਖਸ਼ੀ ਹੈ ਸਮਝਣ ਵਾਸਤੇ ਬਹੁਤ ਸੌਖੀ ਹੈ।
ਵੇਗ ਹੋਏ ਸਗਰੇ ਦਿਨ ਗੁਰ ਕੀ ਸਰਬ ਜਾਤ ਭੋਜਨ ਕੋ ਖਾਏ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ ਵਿੱਚ 24 ਘੰਟੇ ਹਰ ਸਮੇਂ ਲੰਗਰ ਚੱਲ ਰਿਹਾ ਹੈ। ਜਿਹੜੇ ਵੀ ਗੁਰਸਿੱਖ ਆਉਂਦੇ ਨੇ, ਜਿਹੜੀ ਸੰਗਤ ਆਉਂਦੀ ਹੈ, ਹਰ ਸਮੇਂ ਆਣ ਕਰਕੇ ਸਤਿਗੁਰਾਂ ਦੇ ਲੰਗਰਾਂ ਦੇ ਵਿੱਚੋਂ ਦੇਖ ਸਕਦੀ ਹੈ।
ਜੋ ਨਾ ਖਾਹੇ ਨਾ ਦਰਸ਼ਨ ਪਾਵੇ ਇਹੀ ਨੇਮ ਸਤਿਗੁਰ ਠਹਿਰਾਏ।
ਪਰ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਨੇਮ ਵੀ ਰੱਖਿਆ। ਮਾਲਕ ਨੇ ਨੇਮ ਕੀ ਦਿੱਤਾ ਗੁਰਸਿੱਖਾਂ ਨੂੰ ਕਿ ਪਹਿਲਾਂ ਸਤਿਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਭਾਈ ਸਿੱਖੋ ਪਹਿਲਾਂ ਪੰਗਤ ਫਿਰ ਸੰਗਤ। ਭਾਵ ਪਹਿਲਾਂ ਆਣ ਕਰਕੇ ਪੰਗਤ ਦੇ ਵਿੱਚ ਬੈਠ ਕਰਕੇ ਲੰਗਰਾਂ ਦੇ ਵਿੱਚੋਂ ਆਣ ਕਰਕੇ ਪ੍ਰਸ਼ਾਦਾ ਛਕਣਾ ਕਰੋ, ਫਿਰ ਆਣ ਕਰਕੇ ਸਾਡੇ ਦਰਸ਼ਨ ਕਰਨੇ ਨੇ। ਇਹ ਨੇਮ ਜਿਹੜਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਰੇ ਗੁਰਸਿੱਖਾਂ ਨੂੰ ਕਹਿ ਕਰਕੇ ਪ੍ਰਪੱਕ ਕਰਵਾਇਆ ਹੈ।
ਬਚੇ ਆਹਾਰ ਜੋ ਲੰਗਰ ਮਾਹੀ ਸੋ ਸਭ ਗਊਨ ਦੇ ਖੁਲਾਏ।
ਪਰ ਜਦੋਂ ਇਸ ਤਰ੍ਹਾਂ ਸੰਗਤਾਂ ਲੰਗਰ ਛਕਦੀਆਂ ਹਨ ਰਾਤ ਦੇ ਸਮੇਂ, ਜਿਸ ਤਰੀਕੇ ਦੇ ਨਾਲ ਜਿਹੜਾ ਲੰਗਰ ਬਚ ਜਾਂਦਾ ਹੈ ਨਾ, ਦੇਗਾਂ ਜਿਹੜੀਆਂ ਬਚ ਜਾਂਦੀਆਂ ਹਨ, ਗੁਰਮੁਖ ਪਿਆਰੇ ਜਿਹੜਾ ਭੋਜਨ ਬਚ ਜਾਂਦਾ, ਸਤਿਗੁਰੂ ਮਹਾਰਾਜ ਸਾਹਿਬ ਜੀ ਉਹ ਸਾਰਾ ਲੰਗਰ ਗਊਆਂ ਆਦਿਕ ਪਸ਼ੂਆਂ ਨੂੰ ਚਰਾ ਦਿੰਦੇ ਨੇ, ਉਹਨਾਂ ਨੂੰ ਪਵਾ ਦਿੰਦੇ ਹਨ।
ਪਸੂ ਅਕਾਏ ਸੇਖ ਪੁਨ ਰਹਿ ਜੋ ਸਰਬ ਪਾਸਾ ਮਹਿੰਦੇ ਪਾਏ।
ਤੇ ਪਸ਼ੂ ਅਗਾਏ, ਜੇ ਪਸ਼ੂ ਵੀ ਰੱਜ ਜਾਣ ਉਹਨਾਂ ਦੇ ਪਾਸੋਂ ਵੀ ਭੋਜਨ ਨਾ ਛਕਿਆ ਜਾਵੇ, ਲੰਗਰ ਨਾ ਛਕਿਆ ਜਾਵੇ, ਬਹੁਤੇ ਰੱਜ ਜਾਣ, ਤੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਹੀ ਜਿਹੜਾ ਭੋਜਨ ਉਹੀ ਜਿਹੜਾ ਲੰਗਰ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਬਿਆਸਾ ਦਰਿਆ ਦੇ ਵਿੱਚ ਪਵਾ ਦਿੰਦੇ ਨੇ ਕਿ ਜਿਹੜੇ ਜਲ ਜੀਵਨ ਉਹ ਵੀ ਛਕ ਲੈਣਾ ਕਰਨ।
ਇਸ ਮਹਿ ਸੇਖ ਰਹਿਣ ਨਹਿ ਪਾਵੇ ਅੰਨ ਦਰਬ ਜੇਤਕ ਚੱਲਿਆਏ।
ਰਾਤ ਵੇਲੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਗੁਰਮੁਖੋ ਕਿਸੇ ਪ੍ਰਕਾਰ ਵੀ ਕੋਈ ਵੀ ਭੋਜਨ ਬਾਕੀ ਨਹੀਂ ਰਹਿਣ ਦਿੰਦੇ, ਕੋਈ ਰਸਤ ਨਹੀਂ ਬਚਦੀ। ਜਿੰਨੀ ਵੀ ਗੁਰੂ ਘਰ ਦੇ ਵਿੱਚ ਚੱਲ ਕਰਕੇ ਆਉਂਦੀ ਹੈ ਨਾ ਰਸਤ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਰੀ ਦੀ ਸਾਰੀ ਸ਼ਾਮ ਤੱਕ ਰਾਤ ਤੱਕ ਨਿਬੇੜ ਦਿੰਦੇ ਨੇ। ਜੇ ਬਚ ਜਾਂਦੀ ਹੈ ਉਹ ਪਸ਼ੂਆਂ ਨੂੰ ਪਵਾ ਦਿੰਦੇ ਨੇ, ਪਸ਼ੂ ਰੱਜ ਜਾਂਦੇ ਹਨ ਤੇ ਬਾਕੀ ਦਾ ਸਾਰਾ ਲੰਗਰ ਜਿਹੜਾ ਉਹ ਬਿਆਸ ਦਰਿਆ ਦੇ ਵਿੱਚ ਪਵਾ ਦਿੰਦੇ ਹਨ।
ਬਾਬ ਕੋ ਦੇਹ ਆਨੰਦ ਤਲੇਵੈ ਦੇਗ ਬਿਖੈ ਤ੍ਰਿਪਤਾਵੈ ਤਹਿ ਖਾਏ।
ਗੁਰਮੁਖ ਪਿਆਰਿਓ ਸਾਰੇ ਹੀ ਜਿਸ ਤਰੀਕੇ ਦੇ ਨਾਲ ਸਾਰਿਆਂ ਨੂੰ ਸਤਿਗੁਰੂ ਅਮਰਦਾਸ ਮਹਾਰਾਜ ਜੀ ਭੋਜਨ ਬਖਸ਼ ਰਹੇ ਨੇ, ਸਾਰਿਆਂ ਨੂੰ ਲੰਗਰ ਪ੍ਰਾਪਤ ਹੁੰਦਾ, ਲੈ ਕਰਕੇ ਸਾਰੇ ਆਨੰਦ ਮਾਣਦੇ ਨੇ, ਖੁਸ਼ੀ ਮਾਣਦੇ ਹਨ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਲੰਗਰਾਂ ਦੇ ਵਿੱਚੋਂ ਭੋਜਨ ਛਕ ਕਰਕੇ, ਪ੍ਰਸ਼ਾਦਾ ਛਕ ਕਰਕੇ ਅਨੇਕਾਂ ਹੀ ਜਿਹੜੇ ਜੀਵ ਹਨ ਤ੍ਰਿਪਤ ਹੋ ਰਹੇ ਹਨ।
ਸਤਕਾਲ ਪੁਰ ਬਸਿਓ ਰੁਚਰ ਸੋ ਸ੍ਰੀ ਸਤਿਗੁਰ ਜਹਿ ਆਪ ਬਸਾਏ।
ਸਤਕਾਲ ਛੇਤੀ ਦੇ ਨਾਲ ਹੀ ਗੁਰਮੁਖ ਪਿਆਰਿਓ ਇਹ ਜਿਹੜਾ ਨਗਰ ਹੈ ਨਾ, ਇਹ ਸਾਰੇ ਦਾ ਸਾਰਾ ਨਗਰ ਵਸ ਗਿਆ ਹੈ, ਜਿਸ ਨਗਰ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪ ਕਿਰਪਾ ਕਰਕੇ ਵਸਾ ਰਹੇ ਹਨ।
ਜੋ ਧਰ ਆਏ ਕਾਮਨ ਮਨ ਮੈਂ ਦਰਸ਼ਨ ਪਰਸਤ ਸੋ ਨਰ ਪਾਏ।
ਜਿਹੜੇ ਕਾਮਨਾ ਧਾਰ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਪਾਸ ਆਉਂਦੇ ਨੇ, ਮਨ ਦੇ ਵਿੱਚ ਇੱਛਾ ਰੱਖੀਆਂ ਹਨ ਕਿ ਸਾਨੂੰ ਇੱਛਾ ਪ੍ਰਾਪਤ, ਭਾਵ ਜਿਹੜੀ ਕਾਮਨਾ ਜਿਸ ਪਦਾਰਥ ਦੀ ਲੋੜ ਹੈ, ਜਿਸ ਤਰ੍ਹਾਂ ਵੀ ਜਿਹੜਾ ਇੱਛਾ ਧਾਰ ਕੇ ਆਉਂਦਾ, ਉਹ ਜਦੋਂ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰਦਾ ਹੈ, ਉਸ ਦੀਆਂ ਸਾਰੀਆਂ ਹੀ ਇੱਛਾ ਸਤਿਗੁਰੂ ਮਹਾਰਾਜ ਜੀ ਪੂਰੀਆਂ ਕਰ ਦਿੰਦੇ ਹਨ।
ਉਤ ਸਾਧਨ ਕੀ ਕਥਾ ਕੁਸ਼ਕ ਹੈ ਸਰੋਤਾ ਸੁਣੋ ਸੋ ਜਸ ਗੁਰ ਕੇਰ।
ਉਧਰ ਜੋ ਭਾਈ ਸਾਵਣ ਮੱਲ ਜੀ ਦੀ ਕਥਾ ਜਿਸ ਪ੍ਰਕਾਰ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰਸਿੱਖੋ ਜੇ ਬਾਕੀ ਰਹਿੰਦੀ ਹੈ, ਇਸ ਕਰਕੇ ਮਨਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਜਿਹੜੀ ਬਾਕੀ ਰਹਿੰਦੀ ਹੈ, ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਉਸ ਨੂੰ ਸੁਣਨਾ ਕਰੋ।
ਸਾਦਰ ਬਾਸ ਹਰੀਪੁਰ ਕੀ ਨਸ ਮਨਤਾ ਜਿਸ ਕੀ ਹੋਤ ਬਡੇਰ।
ਜਿਹੜੇ ਭਾਈ ਸਾਵਣ ਮੱਲ ਜੀ ਜਿਨ੍ਹਾਂ ਨੇ ਬੜੇ ਆਦਰ ਤੇ ਸਤਿਕਾਰ ਦੇ ਨਾਲ ਹੁਣ ਹਰੀਪੁਰ ਨਗਰ ਦੇ ਵਿੱਚ ਵਾਸਾ ਕੀਤਾ ਹੋਇਆ, ਜਿਨ੍ਹਾਂ ਦਾ ਬਹੁਤ ਜ਼ਿਆਦਾ ਆਦਰ ਹੋ ਰਿਹਾ ਤੇ ਬਹੁਤ ਜ਼ਿਆਦਾ ਸਤਿਕਾਰ ਹੋ ਰਿਹਾ, ਜਿਨ੍ਹਾਂ ਦੀ ਮਹਿਮਾ ਵੀ ਬਹੁਤ ਜ਼ਿਆਦਾ ਹੋ ਰਹੀ ਹੈ।
ਜਬ ਰਾਜਾ ਤੇ ਚਰਨ ਪਖਾਰੇ ਅਪਰਨ ਕੀ ਗਿਣਤੀ ਕਿਆ ਹੇਰ।
ਜਿੱਥੇ ਕਹਿੰਦੇ ਜਿੱਥੇ ਵੇਖੋ ਹੁਣ ਖੁਦ ਉਸ ਨਗਰ ਦਾ ਜਿਹੜਾ ਰਾਜਾ ਹੈ ਨਾ, ਉਹੀ ਆਣ ਆਣ ਕਰਕੇ ਭਾਈ ਸਾਵਣ ਮੱਲ ਜੀ ਦੇ ਚਰਨਾਂ ਨੂੰ ਆਣ ਕਰਕੇ ਪਖਾਰਦਾ, ਭਾਈ ਸਾਵਣ ਮੱਲ ਜੀ ਦੇ ਚਰਨਾਂ ਨੂੰ ਧੋਂਦਾ ਹੈ। ਇਸ ਕਰਕੇ ਕਵੀ ਭਾਈ ਸੰਤੋਖ ਸੀ ਕਹਿੰਦੇ ਹੋਰਨਾਂ ਦੀ ਤੇ ਗਿਣਤੀ ਕੀ ਕਹੀਏ, ਕਹਿੰਦੇ ਹੋਰ ਤੇ ਪਤਾ ਹੀ ਨਹੀਂ ਕਿੰਨੇ ਕ ਲੋਕ ਆਣ ਕਰਕੇ ਭਾਈ ਸਾਵਣ ਮੱਲ ਜੀ ਨੂੰ ਪੂਜਦੇ ਨੇ, ਜਿੱਥੇ ਖੁਦ ਰਾਜਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਨਾਲ, ਕਿਉਂਕਿ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਹੈ, ਸਿੱਖ ਨੂੰ ਵਡਿਆਈ ਬਖਸ਼ੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ, ਸੋ ਗੁਰਮੁਖ ਪਿਆਰਿਓ ਇਸ ਕਰਕੇ ਰਾਜਾ ਆਣ ਕਰਕੇ ਹੁਣ ਚਰਨ ਧੋ ਰਿਹਾ ਹੈ।
ਬੰਧਨ ਕਰੇ ਬਰਿੰਦ ਨਰ ਮਿਲ ਮਿਲ ਕਰ ਜੋਰੈ ਕਰ ਭਾਉ ਕਨੇਰ।
ਇਸੇ ਪ੍ਰਕਾਰ ਅਨੇਕਾਂ ਹੀ ਮਨੁੱਖ ਆਣ ਕਰਕੇ ਮਿਲ ਮਿਲ ਕਰਕੇ ਗੁਰਮੁਖ ਆਣ ਕਰਕੇ ਨਮਸਕਾਰਾਂ ਕਰਦੇ ਨੇ, ਹੱਥ ਜੋੜ ਜੋੜ ਕਰਕੇ ਬਹੁਤਾ ਜ਼ਿਆਦਾ ਪ੍ਰੇਮ ਕਰਦੇ ਹਨ।
ਪਰ ਇਹ ਕਾਮਨਾ ਜਚ ਹੈ ਆਨ ਜੋ ਤਿਸ ਰੁਮਾਲ ਤੇ ਪੂਰ ਕਰੰਤ।
ਜਿਹੜਾ ਵੀ ਧਾਰ ਕਰਕੇ ਕਾਮਨਾ ਇੱਛਾ ਧਾਰ ਕਰਕੇ ਜੋ ਭਾਈ ਸਾਵਣ ਮੱਲ ਜੀ ਦੇ ਪਾਸ ਆਉਂਦਾ ਹੈ ਨਾ, ਤੇ ਭਾਈ ਸਾਵਣ ਮੱਲ ਜੀ ਨੂੰ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਇੱਕ ਰੁਮਾਲ ਦਿੱਤਾ ਹੈ ਜਿਸ ਦੇ ਵਿੱਚ ਸਿਧੀਆਂ ਸਿਧੀਆਂ ਸ਼ਕਤੀਆਂ ਹਨ, ਉਸ ਰੁਮਾਲ ਦੀ ਕਿਰਪਾ ਦੇ ਨਾਲ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਹੀ ਭਾਈ ਸਾਵਣ ਮੱਲ ਸਾਰਿਆਂ ਦੀਆਂ ਇੱਛਾ ਪੂਰੀਆਂ ਕਰੀ ਜਾ ਰਹੇ ਨੇ।
ਸੁੱਤ ਬਿਤ ਕੀ ਕੈ ਤਨ ਅਰੋਗ ਕੀ ਇਤਿਆਦਿਕ ਪ੍ਰਾਪਤ ਹਰਖੰਤ।
ਹੁਣ ਕੀ ਇੱਥੋਂ ਦੇ ਲੋਕ ਆਣ ਕਰਕੇ ਭਾਈ ਸਾਵਣ ਮੱਲ ਜੀ ਦੇ ਪਾਸੋਂ ਪ੍ਰਾਪਤ ਕਰਦੇ ਨੇ, ਜੇ ਕਿਸੇ ਨੂੰ ਪੁੱਤਰ ਦੀ ਲੋੜ ਹੈ ਉਸ ਨੂੰ ਪੁੱਤਰ ਪ੍ਰਾਪਤ ਹੋ ਰਿਹਾ, ਜੇ ਕਿਸੇ ਨੂੰ ਗੁਰਮੁਖ ਪਿਆਰਿਓ ਕੰਮ ਕਾਰ ਦੀ ਲੋੜ ਹੈ, ਧਨ ਦੀ ਲੋੜ ਹੈ, ਉਸ ਨੂੰ ਧਨ ਪ੍ਰਾਪਤ ਹੋ ਰਿਹਾ, ਜੇ ਕਿਸੇ ਦਾ ਸਰੀਰ ਜਿਹੜਾ ਭਾਵ ਰੋਗ ਦੇ ਸਹਿਤ ਗ੍ਰਸਿਆ ਹੋਇਆ ਹੈ ਉਹਦੇ ਸਰੀਰ ਨੂੰ ਅਰੋਗ ਕਰ ਦਿੰਦੇ ਨੇ, ਇਸ ਤਰ੍ਹਾਂ ਦੇ ਪਦਾਰਥ ਇਹਨਾਂ ਇਹੋ ਜਿਹੇ ਗੁਰਮੁਖ ਪਿਆਰੇ ਇੱਛਾ ਧਾਰ ਕੇ ਲੋਕ ਆਉਂਦੇ ਨੇ ਤੇ ਭਾਈ ਸਾਵਣ ਮੱਲ ਜੀ ਦੇ ਪਾਸੋਂ ਪ੍ਰਾਪਤ ਕਰਦੇ ਹਨ, ਤੇ ਕਹਿੰਦੇ ਬਹੁਤ ਜ਼ਿਆਦਾ ਵਡਿਆਈ ਪ੍ਰਾਪਤ ਹੋ ਰਹੀ ਹੈ ਤੇ ਲੋਕ ਲੈ ਲੈ ਕਰਕੇ ਬਹੁਤ ਖੁਸ਼ੀ ਮਨਾ ਰਹੇ ਖੁਸ਼ ਹੋ ਰਹੇ ਹਨ।
ਪਾਇਨ ਪਾਸੇ ਉਪਾਇਨ ਅਰਪਤ ਸਰਬ ਦੇਸ ਨਰ ਜਸ ਉਚਰੰਤ।
ਗੁਰਮੁਖੋ ਆਣ ਕਰਕੇ ਭਾਈ ਸਾਵਣ ਮੱਲ ਜੀ ਦੇ ਚਰਨਾਂ ਤੇ ਨਮਸਕਾਰਾਂ ਕਰਦੇ ਨੇ, ਭੇਟਾਵਾਂ ਰੱਖਦੇ ਹਨ ਤੇ ਸਾਰਾ ਇਥੋਂ ਦਾ ਦੇਸ਼ ਭਾਈ ਸਾਵਣ ਮੱਲ ਜੀ ਦਾ ਜਸ ਉਚਾਰਦਾ ਹੈ।
ਸਿੱਖੀ ਬਿਥਰੀ ਸਾਵਣ ਮੱਲ ਕੀ ਅਜਮਤ ਹੇਰ ਤੇਰ ਬਿਸਮੰਤ।
ਇਸ ਪ੍ਰਕਾਰ ਭਾਈ ਸਾਵਣ ਮੱਲ ਜੀ ਨੇ ਸਿੱਖੀ ਜਿਹੜੀ ਹੈ ਸਾਰੇ ਬੰਨੇ ਫੈਲਾ ਦਿੱਤੀ ਹੈ, ਭਾਵ ਇਸੇ ਪ੍ਰਕਾਰ ਭਾਈ ਸਾਵਨ ਮੱਲ ਜੀ ਦੀ ਸ਼ਕਤੀਆਂ ਨੂੰ ਵੇਖ ਕਰਕੇ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਹੈਰਾਨ ਹੁੰਦੇ ਹਨ।
ਰਾਜਾ ਰਾਣੀ ਤ੍ਰਾਸ ਕਰਤ ਬਹੁ ਸੇਵਹਿ ਨਿਤ ਹੋਏ ਕਰ ਅਨੁਸਾਰ।
ਇਸੇ ਪ੍ਰਕਾਰ ਰਾਜਾ ਤੇ ਰਾਣੀ ਹਿਰਦੇ ਵਿੱਚ ਬਹੁਤਾ ਜ਼ਿਆਦਾ ਡਰ ਵੀ ਧਾਰਨ ਕਰਦੇ ਨੇ, ਕਿਉਂਕਿ ਭਾਈ ਸਾਵਨ ਮੱਲ ਜੀ ਸ਼ਕਤੀਆਂ ਦੇ ਮਾਲਕ ਹਨ, ਇਸ ਕਰਕੇ ਡਰ ਵੀ ਧਾਰਨ ਕਰਦੇ ਨੇ ਤੇ ਨਿਤ ਹੀ ਭਾਈ ਸਾਵਨ ਮੱਲ ਜੀ ਦੀ ਸੇਵਾ ਦੇ ਵਿੱਚ ਤਤਪਰ ਰਹਿੰਦੇ ਹਨ।
ਬਹੁਤ ਮੋਲ ਕੇ ਬਸਤਰ ਮੰਗਾਵੇ ਕਰਵਾਵੇ ਪੋਸਸ ਸਭ ਚਾਰ।
ਬੜੇ ਮੁੱਲ ਵਾਲੇ ਜਿਹੜੇ ਸੁੰਦਰ ਵਸਤਰ ਮੰਗਵਾ ਕਰਕੇ ਭਾਈ ਸਾਵਨ ਮੱਲ ਜੀ ਦੇ ਵਾਸਤੇ ਬਹੁਤੀਆਂ ਸੁੰਦਰ ਪੋਸ਼ਸ਼ ਜਿਸ ਤਰੀਕੇ ਦੇ ਨਾਲ ਪੋਸ਼ਾਕ ਆਦਿਕ ਜਿਹੜੇ ਚੋਲੇ ਆਦਿਕ ਜਿਹੜੇ ਜਿਸ ਤਰ੍ਹਾਂ ਵਸਤਰ ਆਦਿਕ ਤਿਆਰ ਕਰਵਾਉਂਦੇ ਹਨ।
ਭੋਜਨ ਮੈਂ ਅਮੇਜ ਕਰ ਮੇਵੇ ਸੁਭ ਸਵਾਦਨ ਕੋ ਦੇਤ ਆਹਾਰ।
ਜਿਹੜਾ ਭੋਜਨ ਅਨੇਕਾਂ ਪ੍ਰਕਾਰ ਦੇ ਮੇਵੇ ਆਦਿਕ ਪਾ ਕਰਕੇ ਭੋਜਨ ਤਿਆਰ ਕਰਦੇ ਹਨ, ਬੜੇ ਸਵਾਦਾਂ ਦੇ ਸਹਿਤ ਜਿਹੜੇ ਪਦਾਰਥ ਤਿਆਰ ਹੁੰਦੇ ਨੇ ਭਾਈ ਸਾਵਣ ਮੱਲ ਜੀ ਦੇ ਵਾਸਤੇ।
ਆਂਡੇ ਰਹਿ ਦਾਸ ਹਿਤ ਸੇਵਾ ਹੁਕਮ ਦੇ ਸੋ ਕਰੇ ਸੁਧਾਰ।
ਹੱਥ ਜੋੜ ਕਰਕੇ ਜਿਹੜੇ ਦਾਸ ਹਨ ਹਰ ਵੇਲੇ ਭਾਈ ਸਾਵਣ ਮੱਲ ਜੀ ਦੇ ਅੱਗੇ ਖਲੋਤੇ ਰਹਿੰਦੇ ਨੇ ਕਿ ਜਿਹੜਾ ਵੀ ਭਾਈ ਸਾਵਣ ਮੱਲ ਜੀ ਫਿਰ ਹੁਕਮ ਕਰਦੇ ਨੇ ਛੇਤੀ ਦੇ ਨਾਲ ਉਸ ਹੁਕਮ ਦੇ ਉੱਤੇ ਪਹਿਰਾ ਦਿੰਦੇ ਹਨ।
ਆਸ ਪਦ ਉੱਚੋ ਜਬੇ ਪਹੁੰਚੋ ਚਿਤ ਨਹਿ ਚਿਤਵਤ ਭਾਏ ਸਭਾਏ।
ਜਦੋਂ ਇਸ ਪ੍ਰਕਾਰ ਉੱਚੀ ਪਦਵੀ ਦੇ ਉੱਤੇ ਭਾਈ ਸਾਵਣ ਮੱਲ ਜੀ ਪਹੁੰਚ ਗਏ ਨਾ ਫਿਰ ਚਿਤ ਦੇ ਵਿੱਚ ਇਸ ਤਰ੍ਹਾਂ ਚਿਤਵਨੀ ਕੀਤੀ ਹੈ।
ਕਾਰਜ ਸੁਧਰ ਗਯੋ ਸਭ ਗੁਰ ਕੇ ਪਹੁੰਚਾਏ ਕਾਸ਼ਟ ਸਮੁਦਾਏ।
ਉਸ ਸਮੇਂ ਚਿਤ ਦੇ ਵਿੱਚ ਚਿਤਵਿਆ ਕਿ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਜਿਸ ਕਾਰਜ ਵਾਸਤੇ ਮੈਂ ਇੱਥੇ ਆਇਆ ਸੀ ਉਹ ਤੇ ਕਾਰਜ ਸਾਰਾ ਸੁਧਰ ਗਿਆ ਹੈ। ਇਸ ਕਰਕੇ ਕਿਉਂਕਿ ਹੁਣ ਜਿੰਨੀਆਂ ਲੱਕੜਾਂ ਚਾਹੀਦੀਆਂ ਨਾ ਸਨ ਉਹ ਸਾਰੀਆਂ ਦੀਆਂ ਸਾਰੀਆਂ ਲੱਕੜਾਂ ਤੋਂ ਕਟਵਾ ਕਰਕੇ ਉਹ ਸਾਰੀਆਂ ਗੋਇੰਦਵਾਲ ਨਗਰ ਵਿਖੇ ਪਹੁੰਚਾ ਦਿੱਤੀਆਂ ਹਨ।
ਹੋਰ ਕੇ ਘਰ ਸਭ ਉਸਰ ਪਰਹਿੰਗੇ ਬਹੁਰ ਕੁਛ ਬਾਕੀ ਬਚ ਜਾਏ।
ਕਹਿੰਦੇ ਜਿਸ ਨਗਰ ਦੇ ਵਾਸਤੇ ਸਾਨੂੰ ਲੱਕੜਾਂ ਚਾਹੀਦੀਆਂ ਸਨ, ਗੋਇੰਦਵਾਲ ਨਗਰ ਵਸਾਉਣ ਵਾਸਤੇ ਲੱਕੜਾਂ ਚਾਹੀਦੀਆਂ ਸਨ, ਇਸ ਕਰਕੇ ਉਸ ਨਗਰ ਦੇ ਘਰ ਜਿਹੜੇ ਬਣਨੇ ਸਨ ਕਹਿੰਦੇ ਸਾਰੇ ਬਣ ਜਾਣਗੇ, ਪਰ ਫੇਰ ਵੀ ਜੇ ਕੁਛ ਕੋਈ ਬਾਕੀ ਬਚ ਗਏ ਤੇ ਉਹ ਵੀ ਬਣ ਜਾਣਾ ਕਰਨਗੇ, ਉਹਨਾਂ ਵਾਸਤੇ ਹੋਰ ਲੱਕੜਾਂ ਚਲੇ ਜਾਣਗੀਆਂ।
ਗੋਇੰਦਵਾਲ ਉਚਿਤ ਕੋਚ ਹੈ ਚੱਲਦੇ ਦਰਸਹਿ ਸਤਿਗੁਰ ਪੰਕਜ ਪਾਏ।
ਫਿਰ ਭਾਈ ਸਾਵਣ ਮੱਲ ਜੀ ਨੇ ਸੋਚਿਆ ਕਹਿਣ ਲੱਗੇ ਹੁਣ ਉਚਿਤ ਹੈ ਕਿ ਗੋਇੰਦਵਾਲ ਨਗਰ ਵਿਖੇ ਮੈਂ ਵਾਪਸ ਜਾਣਾ ਕਰਾਂ, ਜੋ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਹਨ ਉਹਨਾਂ ਦੇ ਚਰਨ ਕਮਲਾਂ ਤੇ ਜਾ ਕਰਕੇ ਨਮਸਕਾਰ ਕਰ ਲੈਣਾ ਕਰਾਂ।
ਆਓ ਇੱਕ ਚਿੰਤਾ ਤਹਿ ਜਾਬੇ ਇਸ ਰਮਾਲ ਤੇ ਅਜਮਤ ਬਾਨ।
ਫੇਰ ਉਹ ਸਵੇਰੇ ਇੱਕ ਚਿੰਤਾ ਜਿਹੜੀ ਹੈ ਨਾ ਭਾਈ ਸਾਵਣ ਮੱਲ ਜੀ ਦੇ ਮਨ ਦੇ ਵਿੱਚ ਆਈ, ਕਹਿਣ ਲੱਗੇ ਮੇਰੇ ਮਨ ਵਿੱਚ ਇਹ ਚਿੰਤਾ ਹੈ। ਕੀ ਚਿੰਤਾ ਹੈ? ਕਿ ਇਹ ਜਿਹੜਾ ਰੁਮਾਲ ਹੈ ਨਾ ਮੇਰੇ ਪਾਸ, ਇਸ ਰੁਮਾਲ ਦੇ ਕਾਰਨ ਹੀ ਮੇਰੇ ਪਾਸ ਬਹੁਤੀਆਂ ਜ਼ਿਆਦੀਆਂ ਸ਼ਕਤੀਆਂ ਹਨ।
ਪਹੁੰਚੇ ਗੁਰ ਲੈ ਵਹਿੰਗੇ ਹੋ ਕਾਰਜ ਭਇਓ ਪੂਰੇ ਉਰ ਜਾਨ।
ਉਸ ਵੇਲੇ ਗੁਰਮੁਖ ਪਿਆਰਿਓ ਸੋਚਿਆ ਕਿ ਜਦੋਂ ਮੈਂ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਪਹੁੰਚਿਆ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਰੁਮਾਲ ਜਿਹੜਾ ਮੇਰੇ ਪਾਸੋਂ ਲੈ ਲੈਣਾ, ਕਿਉਂਕਿ ਜਿਸ ਕਾਰਜ ਵਾਸਤੇ ਮੈਂ ਆਇਆ ਸੀ ਉਹਦੇ ਕਾਰਜ ਪੂਰਾ ਹੋ ਗਿਆ, ਲੱਕੜਾਂ ਚਾਹੀਦੀਆਂ ਸਨ, ਲੱਕੜਾਂ ਪਹੁੰਚ ਗਈਆਂ ਨੇ ਤੇ ਰੁਮਾਲ ਮੇਰੇ ਪਾਸ ਹੈ। ਜਦੋਂ ਗੁਰੂ ਸਾਹਿਬ ਦੇ ਪਾਸ ਗਿਆ ਤੇ ਸਤਿਗੁਰਾਂ ਨੇ ਮੇਰੇ ਪਾਸੋਂ ਰੁਮਾਲ ਲੈ ਲੈਣਾ ਹੈ।
ਤਾਕਤ ਹੀਨ ਹੋਏ ਹੈ ਤਿਸ ਛਿੰਨ ਮੈਂ ਬਹੁਰ ਨ ਕਰੇ ਕੋ ਮਮ ਮਾਨ।
ਫੇਰ ਸੋਚਿਆ ਕਿ ਜਦੋਂ ਰੁਮਾਲ ਗੁਰੂ ਪਾਤਸ਼ਾਹ ਮਹਾਰਾਜ ਨੇ ਮੇਰੇ ਪਾਸੋਂ ਲੈ ਲਿਆ ਤੇ ਮੈਂ ਤੇ ਸ਼ਕਤੀ ਤੋਂ ਹੀਣਾ ਹੋ ਜਾਵਾਂਗਾ, ਰੁਮਾਲ ਕਰਕੇ ਮੇਰੇ ਪਾਸ ਸ਼ਕਤੀਆਂ ਹਨ ਤੇ ਰੁਮਾਲ ਗੁਰੂ ਸਾਹਿਬ ਨੇ ਲੈ ਲੈਣਾ ਤੇ ਸ਼ਕਤੀਆਂ ਤੋਂ ਹੀਣਾ ਹੋ ਜਾਵਾਂਗਾ, ਕਿਸੇ ਨੇ ਵੀ ਮੇਰਾ ਮਾਣ ਤੇ ਆਦਰ ਸਤਿਕਾਰ ਨਹੀਂ ਕਰਨਾ ਹੈ।
ਵਡਿਆਈ ਗੁਰ ਕੀ ਤਬ ਵਿਦਤੈ ਮੈਂ ਬਣ ਜਾਵਾਂ ਅਪਰ ਸਮਾਨ।
ਫੇਰ ਸੋਚਿਆ ਕਿ ਵਡਿਆਈ ਤੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੀ ਪ੍ਰਗਟ ਹੋਣੀ ਹੈ ਸਾਰੇ ਬੰਨੇ ਤੇ ਮੈਂ ਫੇਰ ਉਹ ਜਿਹਾ ਹੀ ਮਨੁੱਖ ਆਮ ਰਹਿ ਜਾਵਾਂਗਾ ਜਿਸ ਤਰ੍ਹਾਂ ਪਹਿਲਾਂ ਸੀ, ਇਸ ਕਰਕੇ ਮੇਰੀ ਫਿਰ ਸ਼ਕਤੀ ਘਟ ਜਾਵੇਗੀ।
ਹਾਂ ਰਹੇ ਬਣੇ ਬਾਰ ਤਾਂ ਪੂਜ ਹੈ ਲੋਕ ਲੋਕ ਮਹਾਨ।
ਤੇ ਫੇਰ ਸੋਚਿਆ ਹੁਣ ਭਾਈ ਸਾਵਣ ਮੱਲ ਨੇ ਕਿ ਇਹਦੇ ਨੂੰ ਚੰਗਾ ਕਿ ਆਪਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਹੀ ਨਹੀਂ ਜਾਂਦੇ, ਜੇ ਗੁਰੂ ਸਾਹਿਬ ਦੇ ਕੋਲ ਜਾਵਾਂਗੇ ਤੇ ਗੁਰੂ ਸਾਹਿਬ ਰੁਮਾਲ ਲੈਣਗੇ ਨਾ ਤੇ ਸ਼ਕਤੀਆਂ ਸਤਿਗੁਰੂ ਸਾਹਿਬ ਨੇ ਲੈ ਲੈਣੀਆਂ ਤੇ ਆਪਾਂ ਜਾਂਦੇ ਹੀ ਨਹੀਂ, ਇਸ ਕਰਕੇ ਇਸ ਗੱਲ ਬਣ ਆਉਂਦੀ ਹੈ ਕਿ ਆਪਾਂ ਇੱਥੇ ਹੀ ਰਹਿੰਦੇ ਹਾਂ ਤੇ ਜਿਹੜੇ ਲੋਕ ਜਿੰਨੇ ਹਨ ਇੱਥੋਂ ਦੇ ਬੜਾ ਮੈਨੂੰ ਪੂਜ ਰਹੇ ਹਨ।
ਦੇਵ ਹੈ ਸਰਬ ਨਿਰਪਤ ਤੇ ਆਦਿਕ ਅਰਪ ਹੈ ਅਣਕੇ ਉਪਾਏ ਨਿਆਨ,
ਤੇ ਜਿਸ ਰੁਮਾਲ ਦੀਆਂ ਸ਼ਕਤੀਆਂ ਦੇ ਨਾਲ ਅਨੇਕਾਂ ਆਣ ਕਰਕੇ ਮੇਰੀ ਸੇਵਾ ਕਰਦੇ ਨੇ, ਜਿੱਥੋਂ ਦਾ ਰਾਜਾ ਵੀ ਮੇਰੀ ਸੇਵਾ ਕਰ ਰਿਹਾ, ਸਾਰੇ ਆਣ ਕਰਕੇ ਮੈਨੂੰ ਅਨੇਕਾਂ ਪ੍ਰਕਾਰ ਦੀ ਸੇਵਾ ਦੇ ਨਾਲ ਸਨਮਾਨਦੇ ਹਨ, ਅਨੇਕਾਂ ਭੇਟਾਵਾਂ ਦਿੰਦੇ ਹਨ।
ਗੋਇੰਦ ਵਾਲ ਗਏ ਕਿਆ ਪ੍ਰਾਪਤ ਬਣਿਓ ਰਹੋ ਗੁਰੇ ਸਹੀ ਥਾਨ।
ਫੇਰ ਭਾਈ ਸਾਵਣ ਮੱਲ ਜੀ ਨੇ ਸੋਚਿਆ ਕਿ ਗੋਇੰਦਵਾਲ ਨਗਰ ਵਿਖੇ ਜਾ ਕਰਕੇ ਮੈਂ ਕੀ ਪ੍ਰਾਪਤ ਕਰਾਂਗਾ, ਇਸ ਕਰਕੇ ਸੋਚਦਾ ਹਾਂ ਕਿ ਫਿਰ ਇਸੇ ਜਗ੍ਹਾ ਦੇ ਉੱਤੇ ਮਹਾਨ ਗੁਰੂ ਬਣਿਆ ਰਹਾਂ ਮੈਂ, ਭਾਵ ਇੱਥੇ ਹੀ ਬਖਸ਼ਾਂ ਪ੍ਰਾਪਤ ਕਰੀ ਜਾਵਾਂ।
ਚਾਹੋ ਸੋ ਅਜਮਤ ਤੇ ਸਭ ਪਾਵੋ ਕੀਰਤ ਬਿਦਤ ਹੈ ਬਹੁਤ ਜਹਾਨ,
ਤੇ ਜੋ ਚਾਹਾਂਗਾ ਉਹ ਸ਼ਕਤੀ ਦੇ ਨਾਲ ਪ੍ਰਾਪਤ ਕਰ ਸਕਦਾ ਹੈ। ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਸ਼ਕਤੀਆਂ ਦਿੱਤੀਆਂ ਨੇ, ਰੁਮਾਲ ਦਿੱਤਾ, ਜੋ ਚਾਹਾਂਗਾ ਇੱਥੇ ਪ੍ਰਾਪਤ ਕਰ ਸਕਦਾ, ਤੇ ਜਿਸ ਕਰਕੇ ਸਾਰੇ ਜਹਾਨ ਦੇ ਵਿੱਚ ਮੇਰੀ ਬਹੁਤੀ ਜ਼ਿਆਦਾ ਸੋਭਾ ਹੋਵੇਗੀ।
ਦ੍ਰਿੜ ਚਿਤ ਮੈਂ ਕਰਤੈ ਠਹਿਰਿਓ ਨਹਿ ਜਾਵੋ ਅਬ ਗੋਇੰਦਵਾਲ।
ਇਹੋ ਜਿਹੀਆਂ ਵਿਚਾਰਾਂ ਕਰ ਕਰਕੇ ਨਾ ਆਪਣੇ ਮਨ ਦੇ ਨਾਲ ਭਾਈ ਸਾਵਣ ਮੱਲ ਨੇ ਤੇ ਗੁਰਮੁਖ ਪਿਆਰਿਓ ਆਪਣਾ ਜਿਹੜਾ ਚਿੱਤ ਸੀ ਦ੍ਰਿੜ ਕਰ ਲਿਆ ਕਿ ਹੁਣ ਆਪਾਂ ਗੋਇੰਦਵਾਲ ਨਗਰ ਨਹੀਂ ਜਾਣਾ, ਕਿਉਂਕਿ ਜੇ ਚਲੇ ਗਏ ਤੇ ਗੁਰੂ ਸਾਹਿਬ ਜੀ ਨੇ ਰੁਮਾਲ ਲੈ ਲੈਣਾ, ਸ਼ਕਤੀਆਂ ਸਾਰੀਆਂ ਚਲੇ ਜਾਣੀਆਂ ਨੇ, ਵਡਿਆਈ ਪ੍ਰਾਪਤ ਹੋਈ ਹੈ ਇੱਥੇ ਗੁਰੂ ਰਹਿ ਬਣ ਕਰਕੇ ਤੇ ਆਪਣੀ ਪੂਜਾ ਕਰਾਉਂਦੇ ਹਾਂ। ਇਹੋ ਜਿਹੀਆਂ ਸੋਚ ਕਰਕੇ ਤੇ ਗੁਰਮੁਖ ਆਪਣਾ ਦ੍ਰਿੜ ਜਿਹੜਾ ਚਿੱਤ ਕਿਹੜਾ ਐ ਪੱਕਾ ਕਰ ਲਿਆ, ਨਾ ਜਾਵੋ ਅਬ ਗੋਇੰਦਵਾਲ, ਕਹਿੰਦੇ ਹੁਣ ਭਾਵੇਂ ਜੋ ਮਰਜ਼ੀ ਹੋ ਜਾਵੇ ਹੁਣ ਗੋਇੰਦਵਾਲ ਨਗਰ ਵਿਖੇ ਨਹੀਂ ਜਾਣਾ ਹੈ।
ਕਿਤਕ ਮਾਸ ਬਸਤੇ ਤਹਿ ਬੀਤੇ ਅੰਤਰ ਜਾਮੀ ਗੁਰਬਸਾਲ,
ਪਰ ਜਦੋਂ ਕਿੰਨੇ ਕੁ ਮਹੀਨੇ ਇਸ ਤਰ੍ਹਾਂ ਬਤੀਤ ਹੋਏ ਨਾ, ਤੇ ਉਧਰ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ, ਕਿਉਂਕਿ ਅੰਤਰ ਜਾਮੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹਨ, ਬੇਅੰਤ ਅੰਤਰ ਜਾਮਤਾ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ, ਕਿਉਂਕਿ ਹਰੇ ਘਿਰਦੇ ਦੀ ਜਾਣਨ ਵਾਲੇ ਨੇ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਐਸੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਗੁਰਮੁਖ ਪਿਆਰਿਓ ਅੰਤਰ ਜਾਮਤਾ ਦੇ ਨਾਲ ਜਦੋਂ ਜਾਣਿਆ ਹੈ।
ਜਾਣਿਓ ਚਿਤ ਬਿਕਾਰ ਜੁਤ ਤਿਸ ਕੋ ਪਠੇ ਹੁਕਮ ਨਾਮਾ ਤਿਸ ਕਾਲ,
ਜਦੋਂ ਜਾਣਿਆ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਸਿੱਖ ਦਾ ਚਿੱਤ ਕੇ ਵਿਕਾਰਾਂ ਦੇ ਸਹਿਤ ਹੋ ਗਿਆ, ਹੰਕਾਰ ਦੇ ਵਿਚ ਆ ਗਿਆ, ਤੇ ਉਸੇ ਵੇਲੇ ਗੁਰਮੁਖ ਪਿਆਰਿਓ ਫਿਰ ਇੱਕ ਜਿਹੜਾ ਹੁਕਮਨਾਮਾ ਲਿਖ ਕਰਕੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਹਰੀਪੁਰ ਨਗਰ ਵਿਖੇ ਭਾਈ ਸਾਵਣ ਮੱਲ ਜੀ ਦੇ ਤਾਈ ਪਹੁੰਚਾਇਆ ਹੈ।
ਪਾਠ ਕਰ ਕੁਛ ਬਿਲਾਉ ਲਿਖ ਭੇਜਿਓ ਆਵਣ ਦੇਤ ਨਹੀਂ ਮਹਿਪਾਲ,
ਤੇ ਜਦੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਹੁਕਮਨਾਮਾ ਸਾਹਿਬ ਜਿਹੜਾ ਪੜਿਆ ਨਾ ਭਾਈ ਸਾਵਣ ਮੱਲ ਜੀ ਨੇ ਪੜ ਕਰਕੇ ਹੁਕਮਨਾਮਾ ਸਾਹਿਬ, ਤੇ ਫਿਰ ਵੇਖਿਆ ਕਿ ਗੁਰੂ ਸਾਹਿਬ ਸਦ ਰਹੇ ਨੇ, ਫਿਰ ਇੱਕ ਬਹਾਨਾ ਲਾ ਦਿੱਤਾ ਭਾਈ ਸਾਵਣ ਮੱਲ, ਕਹਿਣ ਲੱਗੇ ਇੱਥੋਂ ਦਾ ਜਿਹੜਾ ਰਾਜਾ ਹੈ ਇਹ ਸੱਚੇ ਪਾਤਸ਼ਾਹ ਜੀ ਉਹ ਤੇ ਮੈਨੂੰ ਆਉਣ ਹੀ ਨਹੀਂ ਦਿੰਦਾ, ਮੇਰੇ ਨਾਲ ਪ੍ਰੇਮ ਬੜਾ ਕਰਦਾ ਹੈ, ਇਸ ਕਰਕੇ ਮੈਂ ਅਜੇ ਨਹੀਂ ਆ ਸਕਦਾ
ਹਾਂ। ਦਿਨ ਮੈਂ ਦਰਸ਼ਨ ਕਰਹੁ ਸ੍ਰੀ ਸਤਿਗੁਰ ਸੁਨ ਜਾਣ ਬੁਲਾਓ,
ਜਦੋਂ ਗੁਰਮੁਖੋ ਇਸ ਤਰ੍ਹਾਂ ਲਿਖਿਆ ਕਿ ਮਾਲਕ ਮੈਂ ਕਿੰਨੇ ਕ ਦਿਨਾਂ ਪਿੱਛੋਂ ਆਣ ਕਰਕੇ ਇਸ ਰਾਜੇ ਦੇ ਪਾਸੋਂ ਜਦੋਂ ਰਾਜਾ ਕਵੇਗਾ ਫਿਰ ਮੈਂ ਆਗਿਆ ਲੈ ਕਰਕੇ ਆਪ ਜੀ ਦੇ ਆਣ ਕੇ ਦਰਸ਼ਨ ਕਰਾਂਗਾ, ਤੇ ਜਦੋਂ ਇਸ ਤਰ੍ਹਾਂ ਲਿਖ ਕਰਕੇ ਭੇਜਿਆ ਤੇ ਗੁਰਮੁਖੋ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਸੁਣਿਆ ਨਾ ਹੁਕਮਨਾਮਾ, ਤੇ ਜਦੋਂ ਸਤਿਗੁਰੂ ਸਾਹਿਬ ਜੀ ਨੇ ਹੁਕਮਨਾਮਾ ਸੁਣਿਆ ਤੇ ਉਸ ਵੇਲੇ ਸਤਿਗੁਰੂ ਸਾਹਿਬ ਜੀ ਨੇ ਜਾਣਿਆ ਬੁਲਾਊ ਕਿ ਬਹਾਨੇ ਲਾ ਰਿਹਾ ਹੈ।
ਅਜਮਤ ਜੁਗਤ ਰੁਮਾਲ ਸੋ ਤਤਸ਼ਨ ਗੋਇੰਦਵਾਲ ਚਾਹਿਓ ਚੱਲ ਆਓ,
ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਹਾਨੇ ਵੇਖੇ ਕੇ ਬਹਾਨਾ ਲਾ ਰਿਹਾ, ਫਿਰ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਸ਼ਕਤੀਆਂ ਦੇ ਸਹਿਤ ਇਸ ਨੂੰ ਰੁਮਾਲ ਦਿੱਤਾ ਸੀ, ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਰੁਮਾਲ ਨੂੰ ਕਿ ਮੇਰੇ ਪਾਸ ਵਾਪਸ ਆ ਜਾਣਾ ਕਰੋ, ਕਹਿੰਦੇ ਉਸ ਵੇਲੇ ਜਿਹੜਾ ਰੁਮਾਲ ਇਸ ਭਾਵ ਭਾਈ ਸਾਵਣ ਮੱਲ ਜੀ ਦੇ ਪਾਸੋਂ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਚਲੇ ਗਿਆ ਹੈ।
ਚਿਤਵਣ ਤੇ ਤੂਰਨ ਹੀ ਆਇਓ ਸ਼ੂਸ਼ੋ ਸਾਵਣ ਤਹਾਂ ਰਹਾਓ,
ਤੇ ਗੁਰਮੁਖੋ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਰੁਮਾਲ ਨੂੰ ਚੇਤੇ ਕੀਤਾ, ਚੇਤੇ ਕਰਨ ਦੇ ਨਾਲ ਹੀ ਰੁਮਾਲ ਗੋਇੰਦਵਾਲ ਨਗਰ ਵਿਖੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਆ ਗਿਆ, ਜਦੋਂ ਪਾਸ ਆਇਆ ਤੇ ਇਧਰ ਭਾਈ ਸਾਵਣ ਮੱਲ ਜੀ ਸਰਮਾਲ ਤੋਂ ਖਾਲੀ ਰਹਿ ਗਏ ਹਨ।
ਜਾਣ ਗੁਰੂ ਗਤ ਬਹੁਤ ਬਸੂਰਤ ਮੈਂ ਕੋ ਕਰਮ ਹੀ ਲਿਓ ਕਮਾਓ,
ਤੇ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਇਸ ਗਤ ਇਸ ਕਰਾਮਾਤ ਨੂੰ ਭਾਈ ਸਾਵਣ ਮੱਲ ਜੀ ਨੇ ਦੇਖਿਆ ਤੇ ਉਸ ਵੇਲੇ ਫਿਰ ਹਿਰਦੇ ਵਿਚ ਭਾਈ ਸਾਵਣ ਮੱਲ ਜੀ ਚੂਰਨ ਲੱਗ ਪਏ, ਫਿਰ ਝੂਰਿਆਂ ਨੇ ਹਿਰਦੇ ਦੇ ਵਿੱਚ ਕਿ ਮੈਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਨਹੀਂ ਮੰਨਿਆ, ਗੁਰੂ ਸਾਹਿਬ ਦੇ ਬਚਨ ਨਹੀਂ ਮੰਨਿਆ ਤੇ ਬੜਾ ਵੱਡਾ ਕੁਕਰਮ ਕਰ ਬੈਠਾ ਹਾਂ।
ਦੋਏ ਚਤੁਰ ਬਸੂਰਤ ਬੀਤੇ ਪੁਨ ਮਨ ਮੈਂ ਸਮਝੋ ਇਸ ਪਾਏ।
ਗੁਰਮੁਖੋ ਇਸ ਤਰ੍ਹਾਂ ਦਿਨ ਇੱਕ ਦਿਨ ਦੋ ਦਿਨ ਜਦੋਂ ਝੂਰਦਿਆਂ ਹੋਇਆ ਭਾਵ ਬਸੁਰਤ ਹੋ ਕਰਕੇ ਜਦੋਂ ਚਿੰਤਾ ਦੇ ਸਹਿਤ ਭਾਈ ਸਾਵਣਮਲ ਜੀ ਦੇ ਬਤੀਤ ਹੋਏ, ਕਿਉਂਕਿ ਹੁਣ ਕੁਛ ਵੀ ਚੰਗਾ ਨਹੀਂ ਲੱਗ ਰਿਹਾ, ਹੁਣ ਪਤਾ ਲੱਗਾ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਨਹੀਂ ਮੰਨਿਆ, ਗੁਰੂ ਸਾਹਿਬ ਦੇ ਬਚਨ ਨੂੰ ਨਹੀਂ ਮੰਨਿਆ। ਤੇ ਗੁਰਮੁਖੋ ਜਦੋਂ ਇਸ ਤਰੀਕੇ ਦੇ ਨਾਲ ਜਦੋਂ ਵਿਸੁਰਦਿਆਂ ਹੋਇਆ ਵਿਆਕੁਲ ਹੁੰਦਿਆਂ ਹੋਇਆ ਜਦੋਂ ਦਿਨ ਬਤੀਤ ਹੋਏ, ਫਿਰ ਪੁੰਨ ਮਨ ਮੈਂ ਸਮਝੋ ਇਸ ਭਾਏ, ਫਿਰ ਮਨ ਦੇ ਵਿੱਚ ਇਸ ਤਰੀਕੇ ਦੇ ਨਾਲ ਜਾਣਿਆ ਹੈ।
ਰਾਜਾ ਰਾਣੀ ਸੱਚ ਪ੍ਰਭਜਾ ਜੁੱਤ ਮੈਂ ਅਬ ਚਲੋ ਪਰੋ ਗੁਰ ਪਾਏ।
ਤੇ ਉਸ ਵੇਲੇ ਫਿਰ ਭਾਈ ਸਾਵਣਮਲ ਜੀ ਸੋਚਣ ਲੱਗੇ ਕਿ ਹੁਣ ਰਾਜੇ ਤੇ ਰਾਣੀ ਤੇ ਮੰਤਰੀਆਂ ਦੇ ਸਹਿਤ, ਕਹਿਣ ਲੱਗਾ ਸੋਚਣ ਲੱਗਾ ਕਿ ਮੈਂ ਸਾਰਿਆਂ ਦੇ ਸਹਿਤ ਹੁਣ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਜਾਵਾਂਗਾ, ਗੁਰੂ ਸਾਹਿਬ ਦੇ ਚਰਨਾਂ ਦੇ ਉੱਤੇ ਜਾ ਕਰਕੇ ਨਮਸਕਾਰ ਕਰਦਾ ਹਾਂ।
ਕਰੋ ਬਖਸਾਵਨ ਸਗਰੀ ਅਹਿ ਬਸਾਲਣਾ ਕੁਛ ਮੰਨ ਲਿਆਏ।
ਇਸ ਕਰਕੇ ਕਹਿਣ ਲੱਗੇ ਕਿ ਜੋ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਜਾ ਕਰਕੇ ਆਪਣੀ ਭੁੱਲ ਬਖਸ਼ਾਉਣਾ, ਜਿਹੜੀ ਮੈਂ ਭੁੱਲ ਕਰ ਬੈਠਾ, ਸਤਿਗੁਰੂ ਅਮਰਦਾਸ ਮਹਾਰਾਜ ਜੀ ਮਹਾਰਾਜ ਸਾਹਿਬ ਵਿਸ਼ਾਲ ਹਨ, ਉਹਨਾਂ ਨੇ ਮੇਰੀ ਜੋ ਕਿ ਮੇਰੀ ਜਿਹੜੀ ਭੁੱਲ ਨੂੰ ਬਖਸ਼ ਦੇਣਾ, ਮੇਰੇ ਤੇ ਬਖਸ਼ਿਸ਼ ਕਰ ਦੇਣੀ ਹੈ।
ਸਭ ਸੰਗਤ ਜੁਤ ਸਰਣੀ ਪਰ ਹੋ ਬੇਨਤੀ ਕਰੋ ਫਿਰ ਅਗਵਾਏ।
ਭਾਵ ਸਾਰੀ ਸੰਗਤ, ਜਿਹੜੀ ਸੰਗਤ ਹੈ ਸਾਰੀ ਸੰਗਤ ਦੇ ਸਾਹਮਣੇ ਮੈਂ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਜਾ ਕਰਕੇ ਨਮਸਕਾਰ ਕਰਾਂਗਾ। ਸਾਰੀ ਸੰਗਤ ਦੇ ਸਹਿਤ ਜੋ ਕਿ ਮੈਂ ਸਾਰੇ ਸਾਹਮਣੇ ਜਾ ਕਰਕੇ ਬੇਨਤੀ ਕਰਾਂਗਾ ਕਿ ਮਾਲਕ ਮੇਰੇ ਤੋਂ ਭੁੱਲ ਹੋ ਗਈ ਹੈ, ਕਿਰਪਾ ਕਰਕੇ ਮੈਨੂੰ ਬਖਸ਼ ਲੈਣਾ ਕਰੋ।
ਬੜਿਆਨ ਕੀ ਰਸ ਅਗਨੀ ਸੰਸਾਰ ਬਿਨਾ ਨੀਰ ਤੇ ਹੋਵਤ ਸਾਂਤ।
ਫਿਰ ਉਸ ਸਮੇਂ ਭਾਈ ਸਾਵਣਮਾਲ ਜੀ ਸੋਚਣ ਲੱਗੇ, ਕਹਿਣ ਲੱਗੇ ਜਿਹੜੇ ਵੱਡੇ ਹੁੰਦੇ ਹਨ ਤੇ ਗੁਰਮੁਖੋ ਜਿਹੜਾ ਉਹਨਾਂ ਦਾ ਗੁੱਸਾ ਹੁੰਦਾ ਹੈ, ਕਹਿੰਦੇ ਅੱਗ ਦੀ ਨਿਆਈ ਹੁੰਦਾ ਹੈ ਅੱਗ ਦੀ ਨਿਆਈ। ਇਸੇ ਤਰੀਕੇ ਦੇ ਨਾਲ ਕਹਿੰਦੇ ਜਿਹੜੀ ਬੇਨਤੀ ਕਰਨੀ ਹੈ ਨਾ, ਬੇਨਤੀ ਕਰਨੀ ਇਹ ਹੁੰਦੀ ਹੈ, ਕਹਿੰਦੇ ਜਿਸ ਤਰ੍ਹਾਂ ਅੱਗ ਦੇ ਉੱਤੇ ਪਾਣੀ ਪਾ ਦੇਣਾ, ਕਹਿੰਦੇ ਇਸ ਤਰ੍ਹਾਂ ਬੇਨਤੀ ਕਰਨੀ ਹੁੰਦੀ ਹੈ। ਜੇ ਹੁਣ ਭਾਵ ਜੇ ਕਿਸੇ ਨੂੰ ਗੁੱਸਾ ਆਇਆ ਹੈ ਤੇ ਗੁਰਮੁਖੋ ਜੇ ਉਹਦੇ ਅੱਗੇ ਕੋਈ ਬੇਨਤੀ ਕਰ ਦਈਏ ਤੇ ਸਮਝ ਲਓ ਉਹਦੇ ਗੁੱਸੇ ਨੂੰ ਠੱਲ ਪੈ ਜਾਂਦੀ ਹੈ, ਉਹਦੇ ਉੱਤੇ ਪਾਣੀ ਪੈ ਜਾਂਦਾ। ਜੇ ਅੱਗੋਂ ਆਪ ਵੀ ਗੁੱਸਾ ਕਰਕੇ ਬੈਠ ਜਾਵੇ ਤੇ ਫਿਰ ਅੱਗ ਹੋਰ ਭੜਕਦੀ ਹੈ। ਇਸੇ ਪ੍ਰਕਾਰ ਹੀ ਫਿਰ ਭਾਈ ਸਾਵਣਮਲ ਜੀ ਨੇ ਸੋਚਿਆ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਜਾ ਕਰਕੇ ਮੈਂ ਬੇਨਤੀਆਂ ਕਰਾਂਗਾ, ਬੇਨਤੀਆਂ ਰੂਪੀ ਜਲ ਦੇ ਨਾਲ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਗੁੱਸਾ ਜਿਹੜਾ ਦੂਰ ਹੋ ਜਾਵੇਗਾ।
ਆਵਰੀ ਉਪਾਵ ਨਹੀਂ ਕੁਛ ਬਨ ਹੈ ਕਰਹਿ ਜੇ ਬਲ ਛਲ ਕਿਰਤ ਪਰ ਜਾਤ।
ਇਸ ਕਰਕੇ ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਅੱਗੇ ਬੇਨਤੀਆਂ ਕਰਨ ਤੋਂ ਬਗੈਰ ਕਹਿੰਦੇ ਹੋਰ ਕੋਈ ਉਪਾਵ ਨਹੀਂ ਹੈ। ਜੇ ਮੈਂ ਹੋਰ ਕੋਈ ਵਲ ਛਲ ਕਰਾਂਗਾ ਕਹਿੰਦੇ ਫੇਰ ਤੇ ਇਵੇਂ ਹੋਵੇਗਾ ਜਿਵੇਂ ਅੱਗ ਦੇ ਉੱਤੇ ਘਿਓ ਪਾਈਦਾ ਹੈ ਨਾ, ਕਹਿੰਦੇ ਇਸੇ ਤਰੀਕੇ ਦੇ ਨਾਲ ਬਣ ਜਾਵੇਗਾ।
ਇਹ ਮਤ ਦ੍ਰਿੜ ਕਰ ਕਰਿਓ ਨਿਰਪਤ ਕੋ ਹਮਰੇ ਵੱਡੇ ਤਹਾਂ ਅਬਦਾਤ।
ਤੇ ਉਸ ਵੇਲੇ ਗੁਰਮੁਖੋ ਫਿਰ ਇਸ ਤਰ੍ਹਾਂ ਇਹ ਮਤ ਦ੍ਰਿੜ ਪੱਕੀ ਕਰਕੇ ਕਿ ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਜਾਣਾ ਹੈ, ਉਸ ਵੇਲੇ ਰਾਜੇ ਨੂੰ ਆਖਿਆ ਸਦ ਕਰਕੇ ਕਹਿਣ ਲੱਗੇ ਕਿ ਜੋ ਸਾਡੇ ਵੱਡੇ ਦਾਤੇ ਹਨ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ, ਉਹ ਜਿਸ ਪ੍ਰਕਾਰ ਗੋਇੰਦਵਾਲ ਨਗਰ ਵਿਖੇ ਰਹਿੰਦੇ ਹਨ।
ਕਿਰਪਾ ਪਾਏ ਤਿਨ ਕੀ ਮੈਂ ਆਇਓ ਬਸਿਓ ਬਹੁਤ ਸਭ ਕੋ ਸੁਖਦਾਤ।
ਤੇ ਉਹਨਾਂ ਦੀ ਕਿਰਪਾ ਪ੍ਰਾਪਤ ਕਰਕੇ, ਉਹਨਾਂ ਦੀ ਕਿਰਪਾ ਦੇ ਨਾਲ ਮੈਂ ਇੱਥੇ ਆਇਆ ਹਾਂ, ਉਹਨਾਂ ਦੀ ਕਿਰਪਾ ਦੇ ਨਾਲ ਆਣ ਕਰਕੇ ਮੈਂ ਆਪ ਜੀ ਨੂੰ ਅਨੇਕਾਂ ਸੁਖ ਬਖਸ਼ੇ ਹਨ।
ਆਪ ਦਰਸ਼ਨ ਹਿਤ ਮੈਂ ਚਲ ਜਾ ਹਾਂ ਤੁਮ ਵੀ ਚਲ ਕਰ ਪਰਸ ਹੋ ਪਾਏ।
ਤੇ ਹੁਣ ਅਸੀਂ ਉਹਨਾਂ ਦੇ ਦਰਸ਼ਨਾਂ ਨੂੰ, ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਜਾਣ ਲੱਗੇ ਆ, ਇਸ ਕਰਕੇ ਅਸੀਂ ਚਾਹੁੰਦੇ ਆ ਕਿ ਤੁਸੀਂ ਵੀ ਸਾਡੇ ਨਾਲ ਜਾ ਕਰਕੇ ਉਹਨਾਂ ਦੇ ਦਰਸ਼ਨ ਪ੍ਰਾਪਤ ਕਰ ਲੈਣਾ ਕਰੋ।
ਆਤ ਪੁਨੀਤ ਹੈ ਮੇਲ ਤਿਨੋਂ ਕੋ ਲੋਕ ਪ੍ਰਲੋਕ ਭਲੋ ਹੋਏ ਜਾਏ।
ਭਾਈ ਸਾਵਣਮਲ ਜੀ ਨੇ ਉਸ ਵੇਲੇ ਗੁਰਮੁਖੇ ਸਰ ਰਾਜੇ ਨੂੰ ਸਮਝਾਇਆ ਕਿ ਸਤਿਗੁਰਾਂ ਦੇ ਜਿਹੜੇ ਦਰਸ਼ਨ ਹਨ, ਸਤਿਗੁਰਾਂ ਦੇ ਦਰਸ਼ਨ ਅਤ ਪੁਨੀਤ ਨੇ, ਬਹੁਤੇ ਜ਼ਿਆਦਾ ਪਵਿੱਤਰ ਹਨ। ਜਿਹੜਾ ਗੁਰੂ ਦੇ ਦਰਸ਼ਨ ਕਰ ਲੈਂਦਾ ਕੀ ਪ੍ਰਾਪਤ ਕਰਦਾ। ਭਾਈ ਸਾਵਣਮਲ ਜੀ ਕਹਿੰਦੇ ਰਾਜਨ ਸੋਚ, ਜਿਨ੍ਹਾਂ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਨਾਲ ਲੋਕ ਤੇ ਪ੍ਰਲੋਕ ਦੇ ਵਿੱਚ ਭਲਾ ਹੋ ਜਾਂਦਾ, ਇਸ ਲੋਕ ਦੇ ਵਿੱਚ ਵੀ ਸੁੱਖ ਪ੍ਰਾਪਤ ਹੁੰਦਾ, ਪਰਲੋਕ ਦੇ ਵਿੱਚ ਵੀ ਸੁੱਖ ਮਿਲ ਜਾਂਦਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨਾਂ ਦੇ ਵਿੱਚ। ਇੰਨੀ ਭਾਰੀ ਇੰਨੀ ਵੱਡੀ ਬਖਸ਼ਿਸ਼ ਹੈ।
ਉਤਮ ਅਦਕ ਅਕੋਰਨ ਕੋ ਲਿਹੋ ਗੁਰ ਪ੍ਰਸੰਨਤਾ ਤੇ ਸੁਖ ਪਾਏ।
ਇਸ ਕਰਕੇ ਰਾਜਨ ਜਿਹੜੀਆਂ ਉੱਤਮ ਭੇਟਾਵਾਂ ਹਨ ਉਹ ਆਪਣੇ ਨਾਲ ਲੈ ਲੈਣਾ ਕਰ, ਚੰਗੀਆਂ ਭੇਟਾਵਾਂ ਆਪਣੇ ਨਾਲ ਲੈ ਲੈਣਾ ਕਰ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਦੇ ਆ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰ ਲੈਣਾ ਕਰੋ।
ਰਣਵਾਸ ਸਚ ਵਿਹਾਰ ਸੈਨ ਪ੍ਰਜਾ ਲੋਕ ਸੰਗ ਸਮੁਦਾਏ।
ਭਾਈ ਸਾਵਣ ਮੱਲ ਜੀ ਨੇ ਰਾਜੇ ਨੂੰ ਹੁਕਮ ਕੀਤਾ, ਕਹਿਣ ਲੱਗੇ ਸਾਰੇ ਰਣਵਾਸ, ਜਿੰਨੀਆਂ ਤੇਰੀਆਂ ਰਾਣੀਆਂ ਹਨ, ਜਿੰਨੇ ਤੇਰੇ ਮੰਤਰੀ ਹਨ, ਜਿੰਨੀ ਤੇਰੀ ਸੈਨਾ ਤੇ ਇਸ ਨਗਰ ਜਿਹੜੀ ਪ੍ਰਜਾ ਹੈ, ਕਹਿੰਦੇ ਸਾਰੀ ਸੰਗਤ ਜਿਹੜੀ ਨਾਲ ਲੈ ਲੈਣਾ ਕਰੋ।
ਰਿਪ ਕਰ ਜੋਰੇ ਮਾਨ ਬਾਰ ਤਾਂ ਭਇਓ ਤਿਆਰ ਸਭ ਹੀ ਸੰਗ ਲੀਨ।
ਹੱਥ ਜੋੜ ਕਰਕੇ ਰਾਜੇ ਨੇ ਭਾਈ ਸਾਵਣ ਮੱਲ ਜੀ ਦੇ ਹੁਕਮ ਨੂੰ ਮੰਨਿਆ ਤੇ ਉਹ ਸਵੇਰੇ ਸਾਰਿਆਂ ਦੇ ਤਾਈ ਕਹਿ ਦਿੱਤਾ ਕਿ ਭਾਈ ਆਪਾਂ ਜੋ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਜਾਣਾ, ਇਸ ਪ੍ਰਕਾਰ ਹੁਕਮ ਮੰਨ ਕਰਕੇ ਤਿਆਰ ਹੋ ਗਏ ਹਨ।
ਸਾਵਣ ਮੱਲ ਹਿਤ ਸਿਵਕਾ ਦੀਨ ਗਜਬਾਜੀ ਰਚ ਸਾਜ ਨਵੀਨ।
ਉਸ ਵੇਲੇ ਭਾਈ ਸਾਵਣ ਮੱਲ ਜੀ ਨੂੰ ਇੱਕ ਪਾਲਕੀ ਦਿੱਤੀ ਜਿਸ ਦੇ ਵਿੱਚ ਬੈਠਣਾ ਹੈ ਤੇ ਬੜੇ ਸੁੰਦਰ ਹਾਥੀ ਘੋੜੇ ਜਿਹੜੇ ਨਵੇਂ ਸਾਰੇ ਸਜਾ ਲਏ ਹਨ।
ਬਹੁ ਡੋਰੇ ਮਹਿਕੀ ਤੇ ਆਦਕ ਚੜ ਚਾਲੀ ਅਰਨੰਦ ਕੀਨ।
ਤੇ ਹੋਰ ਡੋਲਿਆਂ ਦੇ ਵਿੱਚ ਜਿਹੜੀਆਂ ਰਾਣੀਆਂ ਸਨ ਇਸ ਰਾਜੇ ਦੀਆਂ ਉਹ ਵੀ ਚੜ ਕਰਕੇ ਬੈਠ ਗਈਆਂ ਨੇ, ਬੜਾ ਆਨੰਦ ਖੁਸ਼ੀ ਦੇ ਸਹਿਤ, ਬੜਾ ਉਤਸ਼ਾਹ ਹਿਰਦੇ ਵਿੱਚ ਕਿ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨੇ ਹਨ। ਇਸ ਪ੍ਰਕਾਰ ਗੁਰਮੁਖੋ ਰਾਜੇ ਦੇ ਸਮੇਤ ਸਾਰੇ ਚੱਲ ਪਏ ਨੇ।
ਭਇਓ ਮਹਾ ਸਭਨ ਕੀ ਮਨ ਮਹਿ ਦਰਸ਼ਨ ਦੇਖ ਗੁਰੂ ਪਰਵੀਨ।
ਹੁਣ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਉਹ ਮਹਾ ਬੜਾ ਉਤਸ਼ਾਹ ਪ੍ਰਗਟ ਹੋਇਆ। ਕਿਉਂ ਹੋਇਆ ਕਿ ਜਦੋਂ ਭਾਈ ਸਾਵਣ ਮੱਲ ਜੀ ਨੇ ਦੱਸਿਆ ਕਿ ਜਿਨ੍ਹਾਂ ਦੀ ਬਖਸ਼ਿਸ਼ ਦੇ ਨਾਲ ਮੈਂ ਇੱਥੇ ਆਇਆ, ਜਿਹੜੇ ਸੁੱਖ ਤੁਹਾਨੂੰ ਪ੍ਰਾਪਤ ਹੋਏ ਹਨ, ਇਹ ਸੁੱਖ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਦਿੱਤੇ ਨੇ, ਇਹ ਉਹਨਾਂ ਦੀ ਬਖਸ਼ਿਸ਼ ਹੋਈ ਹੈ। ਇਸ ਕਰਕੇ ਜਦੋਂ ਇਸ ਤਰ੍ਹਾਂ ਸੁਣਿਆ ਤੇ ਉਸ ਵੇਲੇ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਉਤਸ਼ਾਹ ਪੈਦਾ ਹੋ ਗਿਆ ਕਿ ਜਿਹੜੇ ਪ੍ਰਵੀਨ ਅੰਤਰਜਾਮੀ ਐਸੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹਨ, ਉਹਨਾਂ ਦੇ ਦਰਸ਼ਨ ਕਰਨ ਜਾਣਾ ਹੈ।
ਸਣੇ ਸਣੇ ਸਭ ਮਾਰਗ ਉਲੰਘੇ ਗੋਇੰਦਵਾਲਪੁਰੀ ਕੋ ਆਏ।
ਇਸੇ ਪ੍ਰਕਾਰ ਹੌਲੀ ਹੌਲੀ ਚੱਲਦਿਆਂ ਹੋਇਆ ਸਾਰੇ ਮਾਰਗ ਸਾਰੇ ਰਸਤੇ ਨੂੰ ਲੰਘ ਲਿਆ ਗੁਰਮੁਖ ਪਿਆਰਿਓ ਤੇ ਫਿਰ ਗੋਇੰਦਵਾਲ ਨਗਰ ਵਿਖੇ ਜਦੋਂ ਆਣ ਕਰਕੇ ਸਾਰੇ ਪਹੁੰਚੇ ਹਨ।
ਨਦੀ ਬੇਪਾਸਾ ਕੇ ਤੱਟ ਉਤਰੇ ਨ੍ਰਿਪ ਮਹਿਕੀ ਸੈਨਾ ਸਮੁਦਾਏ।
ਜਦੋਂ ਬਿਆਸ ਦਰਿਆ ਦੇ ਕਿਨਾਰੇ ਦੇ ਉੱਤੇ ਆਣ ਕਰਕੇ ਸਾਰੇ ਪਹੁੰਚੇ ਤੇ ਇੱਥੇ ਜਿੰਨੇ ਵੀ ਗੁਰਮੁਖ ਪਿਆਰਿਓ ਜੋ ਕਿ ਰਾਣੀਆਂ ਆਦਿਕ ਹੋਰ ਵਜ਼ੀਰ ਆਦਿਕ ਤੇ ਜਿੰਨੀ ਵੀ ਰਾਜੇ ਦੀ ਸੈਨਾ ਹੈ।
ਪੀਰ ਦਿਲਾਸਾ ਦੇ ਕਰਤੱਬ ਹੀ ਸਾਵਣ ਮੱਲਪੁਰੀ ਪ੍ਰਭ ਸਾਏ।
ਇਹਨਾਂ ਸਾਰਿਆਂ ਨੂੰ ਧੀਰਜ ਦੇ ਕਰਕੇ ਦਿਲਾਸਾ ਦੇ ਕਰਕੇ ਭਾਈ ਸਾਵਣ ਮੱਲ ਜੀ ਇੱਕ ਜਗ੍ਹਾ ਉੱਤੇ ਇਹਨਾਂ ਦਾ ਪੜਾਅ ਕਰਵਾ ਕਰਕੇ ਆਪ ਫਿਰ ਨਗਰ ਦੇ ਵਿੱਚ ਜਾ ਕਰਕੇ ਪ੍ਰਵੇਸ਼ ਹੋਏ ਹਨ।
ਮੇਲੇ ਹੋ ਮੇਲੀਆਂ ਸਿੱਖ ਸਭ ਸੰਗਤ ਕੁਸਲ ਪ੍ਰਸੰਨ ਕਰ ਉਰ ਹਰ ਖਾਏ।
ਜਿਹੜੇ ਮੇਲੀ ਗੁਰਸਿੱਖ ਸਨ ਉਹਨਾਂ ਦੇ ਨਾਲ ਜਾ ਕਰਕੇ ਭਾਈ ਸਾਵਣ ਮੱਲ ਜੀ ਮਿਲੇ ਹਨ ਤੇ ਉਹਨਾਂ ਦੇ ਤਾਈ ਸਾਰਿਆਂ ਦੇ ਤਾਈ ਮਿਲ ਕਰਕੇ ਇੱਕ ਦੂਸਰੇ ਨੂੰ ਸੁੱਖ ਸਾਂਦ ਜਿਹੜੀ ਪ੍ਰੇਮ ਦੇ ਨਾਲ ਪੁੱਛੀ ਹੈ।
ਕੌਣ ਸਤਿਗੁਰ ਕੇ ਦਰਸ਼ਨ ਕਾਰਨ ਕੁਸ਼ਕ ਲਾਜ ਜੁਤ ਗਮਨੇ ਉਪਾਸ।
ਤੇ ਫੇਰ ਉਸ ਤੋਂ ਉਪਰੰਤ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਚੱਲੇ ਨੇ ਭਾਈ ਸਾਵਣ ਮੱਲ ਜੀ ਤੇ ਉਸ ਵੇਲੇ ਮਨ ਦੇ ਵਿੱਚ ਕੁਸ਼ਕ ਜਿਹੜੀ ਸ਼ਰਮ ਜਿਹੜੀ ਪੈਦਾ ਹੋ ਰਹੀ ਹੈ।
ਭਾਗ ਪੰਕਜ ਪਰ ਸਿਰ ਕੋ ਧਾਰ ਕਰ ਕੀਨ ਬੰਧਨ ਭਾਉ ਪ੍ਰਕਾਸ਼।
ਇਸ ਸਮੇਂ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਗੁਰਮੁਖੋ ਪਾਸ ਗਏ ਭਾਈ ਸਾਵਣ ਮੱਲ ਜੀ ਗੁਰੂ ਸਾਹਿਬ ਦੇ ਚਰਨ ਕਮਲਾਂ ਉੱਤੇ ਜਾ ਕਰਕੇ ਨਮਸਕਾਰ ਕੀਤੀ ਹੈ ਤੇ ਬੰਦਨਾ ਕੀਤੀ ਤੇ ਆਪਣਾ ਪ੍ਰੇਮ ਜਿਹੜਾ ਜ਼ਾਹਿਰ ਕੀਤਾ ਹੈ।
ਮੈਂ ਰਾਵਰ ਕੋ ਸਿੱਖ ਹਰ ਸੁਤ ਸਮ ਸੇਵਕ ਸਦਾ ਏਕ ਉਰਿਆ।
ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਆਪ ਜੀ ਦੇ ਪੁੱਤਰ ਦੇ ਸਮਾਨ ਆਪ ਜੀ ਦਾ ਸੇਵਕ ਆ, ਕਿਰਪਾ ਕਰਕੇ ਮੈਨੂੰ ਬਖਸ਼ ਲੈਣਾ ਕਰੋ।
ਲਾਗ ਵਿਗਾਰ ਦੀ ਬਾਡੀ ਸੁਧਾਰ ਹੈ ਸ਼ਿਮਾ ਕਰੇ ਆਪਣੇ ਲਖਤਾਸ।
ਇਸ ਕਰਕੇ ਮਾਲਕ ਛੋਟੇ ਹਮੇਸ਼ਾ ਹੀ ਗਲਤੀਆਂ ਕਰਦੇ ਨੇ, ਜਿਹੜੇ ਵੱਡੇ ਹਨ ਉਹ ਬਖਸ਼ ਲੈਂਦੇ ਨੇ। ਤੇ ਗੁਰੂ ਪਾਤਸ਼ਾਹ ਮਹਾਰਾਜ ਮੈਨੂੰ ਆਪਣਾ ਪੁੱਤਰ ਜਾਣ ਕਰਕੇ ਰਹਿਮਤ ਕਰਕੇ ਮੈਨੂੰ ਬਖਸ਼ ਲੈਣਾ ਕਰੋ।
ਸਿੱਖਿਆ ਦੇਤ ਦੁਲਾਰਤ ਸਤ ਕੋ ਅਵਗੁਣ ਮਨ ਮੈਂ ਧਰੇ ਨਾ ਕੋਏ।
ਤੇ ਹਮੇਸ਼ਾ ਹੀ ਜਿਹੜੇ ਵੱਡੇ ਹਨ ਉਹ ਸਿੱਖਿਆ ਦਿੰਦੇ ਨੇ ਤੇ ਆਪਣੇ ਪੁੱਤਰਾਂ ਨੂੰ ਲਾੜ ਲਡਾਉਂਦੇ ਨੇ, ਤੇ ਜੇ ਕੋਈ ਪੁੱਤਰ ਔਗਣ ਵੀ ਕਰ ਦੇਵੇ ਤੇ ਸੱਚੇ ਪਾਤਸ਼ਾਹ ਜੀ ਵੱਡੇ ਜਿਹੜੇ ਔਗਣ ਨੂੰ ਚਿਤਾਰਦੇ ਨਹੀਂ। ਆਪ ਜੀ ਕਿਰਪਾ ਕਰੋ ਮੇਰੇ ਤੇ ਵੀ ਰਹਿਮਤ ਕਰਕੇ ਮੈਨੂੰ ਬਖਸ਼ਣਾ ਕਰੋ।
ਉਪਜ ਲਾਜ ਵੱਢਣ ਕੇ ਹੀ ਅਰੇ ਸਿੱਖ ਸੇਵਕ ਸੁਤ ਖੋਟ ਜੇ ਹੋਏ।
ਤੇ ਮਾਲਕ ਉਪਜੈ ਲਾਜ ਵੱਢਣ ਕੇ ਹੀ ਅਰੇ, ਇਸ ਕਰਕੇ ਵੱਡਿਆਂ ਦੇ ਹਿਰਦੇ ਵਿਚ ਆਪਣੇ ਧਰਮ ਨੂੰ ਸੱਚੇ ਪਾਤਸ਼ਾਹ ਜੀ ਤੁਸੀਂ ਪਛਾਣਨਾ ਕਰੋ, ਲਾਜ ਪਛਾਣਨਾ ਕਰੋ। ਮਾਲਕ ਵਾਹਿਗੁਰੂ ਕਿਰਪਾ ਕਰੋ ਤੇ ਜੇ ਅਸੀਂ ਛੋਟੇ ਹਾਂ, ਜੇਕਰ ਆਪ ਜੀ ਦੇ ਸਿੱਖ ਹਾਂ ਸੇਵਕ ਹਾਂ, ਜੇ ਸਾਡੇ ਵਿਚ ਕਿਤੇ ਖੋਟ ਹੈ, ਮਾਲਕ ਉਸ ਖੋਟ ਨੂੰ ਕੱਢ ਕਰਕੇ ਸਾਨੂੰ ਬਖਸ਼ਣਾ ਕਰੋ।
ਬਖਸ਼ ਖਤਾ ਬਿਰਧ ਨਿਜ ਜਨ ਹੈ ਤੁਮੇ ਅੰਤਰ ਜਾਮੀ ਸਭ ਜੋਏ।
ਮਾਲਕ ਸਾਡੀ ਜਿਹੜੀ ਖਤਾ ਹੈ ਨਾ, ਜਿਹੜੀ ਮੇਰੇ ਪਾਸੋਂ ਭੁੱਲ ਹੋ ਗਈ ਹੈ ਸੱਚੇ ਪਾਤਸ਼ਾਹ, ਉਹ ਬਖਸ਼ ਲੈਣਾ ਕਰੋ। ਤੁਹਾਡਾ ਬਿਰਧ ਹੈ, ਆਪ ਜੀ ਆਪਣੇ ਧਰਮ ਨੂੰ ਪਛਾਣੋ, ਮਾਲਕ ਮੈਨੂੰ ਬਖਸ਼ੋ। ਇਸ ਕਰਕੇ ਇਹ ਸੱਚੇ ਪਾਤਸ਼ਾਹ ਆਪ ਜੀ ਅੰਤਰ ਜਾਮੀ ਹੋ, ਦਿਲਾਂ ਦੀ ਜਾਣਨ ਵਾਲੇ ਹੋ।
ਕਹੋ ਕਹਾ ਤੁਮ ਜਾਨੋ ਸਗਰੀ ਕਹਿ ਜੋਰ ਰਹਿਓ ਕਰ ਦੋਏ।
ਗੁਰਮੁਖ ਉਸ ਵੇਲੇ ਫਿਰ ਭਾਈ ਸਾਵਣ ਮੱਲ ਜੀ ਕਹਿਣ ਲੱਗੇ, ਕਿੱਥੋਂ ਤੱਕ ਸੱਚੇ ਪਾਤਸ਼ਾਹ ਮੈਂ ਕਹਿਣਾ ਕਰਾਂ, ਕਿਉਂਕਿ ਆਪ ਜੀ ਤੇ ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲਿਓ, ਮੈਂ ਆਪ ਜੀ ਅੱਗੇ ਬੇਨਤੀਆਂ ਕਰਦਾ ਹਾਂ।
ਸ੍ਰੀ ਸਤ ਗੁਰ ਮੁਸਕਾਨੇ ਪਿਖ ਕੈ ਕਿਰਪਾ ਸਿੰਧ ਕਰ ਕਿਰਪਾ ਬਖਾਨ।
ਤੇ ਉਸ ਵੇਲੇ ਗੁਰਮੁਖ ਪਿਆਰਿਓ ਜਦੋਂ ਭਾਈ ਸਾਵਣ ਮੱਲ ਜੀ ਦੀਆਂ ਬੇਨਤੀਆਂ ਸੁਣੀਆਂ ਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਮੁਸਕਰਾਏ, ਜੋ ਕਿਰਪਾ ਦੇ ਸਾਗਰ ਹਨ, ਉਸ ਵੇਲੇ ਕਿਰਪਾ ਦੇ ਬਚਨਾਂ ਦੇ ਨਾਲ ਗੁਰੂ ਸਾਹਿਬ ਜੀ ਨੇ ਕਹਿਣਾ ਕੀਤਾ ਹੈ।
ਸਿੱਖ ਸੇਵਕ ਸੁਤ ਹੈ ਜੇ ਮੇਰੇ ਤਿੰਨ ਕੋ ਚਾਹੋ ਕਰਨ ਕਲਿਆਣ।
ਭਾਈ ਸਾਵਣ ਮੱਲ ਸੁਣ, ਜਿੰਨੇ ਵੀ ਸਿੱਖ ਸੇਵਕ ਜਿੰਨੇ ਵੀ ਹਨ, ਸਾਡੇ ਪੁੱਤਰ ਨੇ, ਇਸ ਕਰਕੇ ਅਸੀਂ ਹਮੇਸ਼ਾ ਹੀ ਆਪਣੇ ਬਾਲਕਾਂ ਦੀ ਆਪਣੇ ਪੁੱਤਰਾਂ ਦੀ ਕਲਿਆਣ ਕਰਨੀ ਚਾਹੁੰਦੇ ਹਾਂ।
ਕੋਬ ਮਨ ਮੈਂ ਹੰਕਾਰ ਬਦਾਂਬਿਆਦ ਭੀ ਤੇ ਸਰ ਬੇਤਯਮ ਕ੍ਰਿਤ ਠਾਨ।
ਇਸ ਕਰਕੇ ਜਾਣ ਕੇ ਤੇਰੇ ਮਨ ਦੇ ਵਿਚ ਹੰਕਾਰ ਰੂਪੀ ਜਿਹੜਾ ਰੋਗ ਨਾ ਬਹੁਤਾ ਜ਼ਿਆਦਾ ਵੱਧ ਗਿਆ ਸੀ, ਇਸ ਕਰਕੇ ਜਿਹੜੀ ਅਸੀਂ ਕਿਰਤ ਕੀਤੀ ਹੈ ਨਾ ਤੇਰੇ ਹੰਕਾਰ ਨੂੰ ਨਿਵਰਤ ਕਰਨ ਵਾਸਤੇ, ਤੇਰੇ ਇਸ ਰੋਗ ਨੂੰ ਨਾਸ਼ ਕਰਨ ਵਾਸਤੇ ਕੀਤੀ ਹੈ।
ਲਯੋ ਰਮਾਲਣ ਕਰ ਚਿਤ ਚਿੰਤਾ ਅਬ ਭੀ ਤੁਝ ਦੇਹੂ ਬਹੁ ਦਾਨ।
ਇਸ ਕਰਕੇ ਤੇਰੇ ਰੋਗ ਦੀ ਚਿੰਤਾ ਕਰਕੇ ਕਿ ਤੇਰੇ ਅੰਦਰ ਤੇ ਹੰਕਾਰ ਦਾ ਰੋਗ ਵੱਧ ਰਿਹਾ, ਤੇ ਇਸ ਕਰਕੇ ਤੇਰੇ ਪਾਸੋਂ ਫਿਰ ਰੁਮਾਲ ਵਾਪਸ ਲਿਆ, ਪਰ ਜਾਣ ਅਸੀਂ ਹੁਣ ਵੀ ਤੇਰੇ ਉੱਤੇ ਬੇਅੰਤ ਬਖਸ਼ਾਂ ਕਰਨੀਆਂ ਹਨ।
ਇਸ ਹਰੀਪੁਰ ਸਹਿਤ ਨਿਰਪਤ ਜੁਤ ਇਹ ਸੰਗਤ ਸਗਰੀ ਤੁਝ ਦੀਨ।
ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਸ ਵੇਲੇ ਗੁਰਮੁਖ ਪਿਆਰਿਓ ਭਾਈ ਸਾਵਣ ਮੱਲ ਤੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਜਿਹੜਾ ਹਰੀਪੁਰ ਦੇਸ਼ ਹੈ ਨਾ, ਇਹ ਰਾਜੇ ਦੇ ਸਮੇਤ ਉਥੋਂ ਦੀ ਜਿੰਨੀ ਪ੍ਰਜਾ ਆਦਕ ਜਿੰਨੀ ਸੰਗਤ ਹੈ ਸਾਰੀ ਤੈਨੂੰ ਦਿੱਤੀ ਹੈ।
ਰੰਗ ਕਾਲ ਸੁਖ ਭੋਗ ਹੈ ਬਨ ਗੁਰ ਮੇਰੀ ਦਾਤ ਨ ਹੋਵੇ ਹੀਨ।
ਇਸ ਕਰਕੇ ਜਾਣਨਾ ਕਰੋ ਕਿ ਚਿਰੰਕਾਲ ਤੁਸੀਂ ਉੱਥੇ ਗੁਰੂ ਬਣ ਕਰਕੇ ਸੁਖ ਭੋਗਣਾ ਕਰੋ, ਉੱਥੇ ਜੀਵਾਂ ਨੂੰ ਗੁਰਸਿੱਖੀ ਦਾ ਮਾਰਗ ਦ੍ਰਿੜ ਕਰਾਓ, ਪਰਮੇਸ਼ਰ ਦਾ ਨਾਮ ਜਪਾਓ, ਤੇ ਸਾਡੀਆਂ ਦਾਤਾਂ ਜਿਹੜੀਆਂ ਦਿੱਤੀਆਂ ਹਨ ਨਾ ਤੁਹਾਨੂੰ, ਜਿਹੜੇ ਅਸੀਂ ਵਚਨ ਕੀਤੇ ਨੇ ਕਿ ਤੁਹਾਡੇ ਅੰਦਰ ਤਿੰਨੇ ਲੋਕ ਤੁਹਾਡੇ ਅੰਦਰ ਤੁਹਾਡੇ ਵੱਸ ਵਿਚ ਹਨ, ਭਾਵ ਇਸੇ ਪ੍ਰਕਾਰ ਦੇਵੀ ਦੇਵਤੇ ਦੈਂਤ ਤੁਹਾਡੇ ਵੱਸ ਵਿਚ ਨੇ, ਇਹ ਜਿਹੜੀਆਂ ਅਸੀਂ ਦਾਤਾਂ ਤੁਹਾਨੂੰ ਦਿੱਤੀਆਂ, ਜਾਣਨਾ ਕਰ ਭਾਈ ਸਾਵਣ ਮੱਲ, ਕਦੇ ਵੀ ਨਾਸ ਨਹੀਂ ਹੁੰਦੀਆਂ, ਕਦੇ ਵੀ ਭਾਵ ਛੁਪਦੀਆਂ ਨਹੀਂ ਹਨ, ਅਸੀਂ ਆਪਣੇ ਪਾਸ ਵਾਪਸ ਨਹੀਂ ਲੈਂਦੇ, ਦਾਤਾਂ ਤੈਨੂੰ ਦੇ ਦਿੱਤੀਆਂ ਨੇ।
ਰਹੁ ਕੁਸਲ ਸੋ ਸਭ ਕੁਛ ਪਾਵੋ ਪੁਨ ਪਰਲੋਕ ਮੈਂ ਨਿਜ ਟਿਕ ਕੀ ਨਾ।
ਇਸ ਕਰਕੇ ਭਾਈ ਸਾਵਣ ਮੱਲ ਜਾਣ, ਇੱਥੇ ਵੀ ਤੂੰ ਖੁਸ਼ੀ ਦੇ ਸਹਿਤ ਰਹਿ, ਤੇ ਜਾਣ ਲੈਣਾ ਕਰ ਪਰਲੋਕ ਦੇ ਵਿਚ ਵੀ ਅਸੀਂ ਤੈਨੂੰ ਆਪਣੇ ਕੋਲ ਰੱਖਣਾ ਕਰਾਂਗੇ।
ਨਿਰਭੈ ਫਿਰ ਹੋ ਸਭ ਭੂਤ ਪ੍ਰੇਤ ਜੋ ਡਾਕਣ ਆਦ ਸੋ ਤੋਹੇ ਅਧੀਨ।
ਇਸ ਕਰਕੇ ਨਿਰਭੈ ਹੋ ਕਰਕੇ ਡਰ ਤੋਂ ਰਹਿ, ਉਹ ਧੋ ਕਰਕੇ ਤੂੰ ਵਿਚਰਨਾ ਕਰ, ਜਿੰਨੇ ਵੀ ਭੂਤ ਪ੍ਰੇਤ ਡੈਣਾ ਆਦਿਕ ਹਨ ਸਾਰੇ ਤੇਰੇ ਅਧੀਨ ਹਨ।
ਗੋਪਤ ਰਹਿਤ ਜੀ ਸਖਤ ਜੁਗਤ ਵੱਡ ਮਮ ਬਖਸ਼ ਤੇ ਤੁਝ ਟਿਗ ਆਏ।
ਤੇ ਭਾਵ ਇੱਕ ਗੱਲ ਜਾਣ ਲੈਣਾ ਕਰ, ਜਿਹੜੀਆਂ ਸ਼ਕਤੀਆਂ ਤੈਨੂੰ ਦਿੱਤੀਆਂ ਹਨ, ਇਹਨਾਂ ਸ਼ਕਤੀਆਂ ਨੂੰ ਗੁਪਤ ਰੱਖ ਆਪਣੇ ਪਾਸ, ਗੁਪਤ ਰੱਖਣਾ ਕਰ, ਬਹੁਤਾ ਜ਼ਿਆਦਾ ਪ੍ਰਗਟ ਨਾ ਕਰੀ, ਤੇ ਗੁਪਤ ਰੱਖ ਸ਼ਕਤੀਆਂ ਨੂੰ ਤੇ ਫੇਰ ਸਾਡੀ ਬਖਸ਼ਿਸ਼ ਤੇਰੇ ਉੱਤੇ ਹੋਰ ਬਹੁਤ ਜ਼ਿਆਦੀ ਹੋਵੇਗੀ।
ਜਿਤ ਮੈਂ ਚਾਹੋ ਕਰਾਵੋ ਤਿੰਨ ਤੇ ਨਹਿ ਆਗਿਆ ਕੋ ਸਕੇ ਮਿਟਾਏ।
ਤੇ ਜਿੰਨੇ ਵੀ ਤਿੰਨੇ ਲੋਕ ਹਨ ਭੂਤ ਪ੍ਰੇਤ ਡੈਣਾ ਆਦਿਕ ਦੇਵੀ ਦੇਵਤੇ ਦੈਂਤ ਆਦਿਕ ਜੋ ਚਾਹੁੰਦਾ ਉਹਨਾਂ ਦੇ ਪਾਸੋਂ ਕਰਵਾ ਲਵੀ, ਸਾਰੇ ਤੇਰੇ ਅਧੀਨ ਨੇ, ਤੇਰੇ ਹੁਕਮ ਨੂੰ ਮੰਨਣਗੇ, ਕਦੇ ਵੀ ਤੇਰਾ ਹੁਕਮ ਨਹੀਂ ਟਾਲਦੇ ਹਨ।
ਇਸ ਦਿਨ ਸੇਵੈ ਸਗਰੇ ਤੇ ਜੋ ਕਹੋ ਮਮ ਸੇਵਾ ਤੇ ਉਹ ਫਲ ਪਾਏ।
ਇਸ ਕਰਕੇ ਦਿਨ ਰਾਤ ਜਿਹੜੀ ਸੇਵਾ ਕਰਨੀ ਹੈ ਨਾ, ਤੇ ਇਸ ਕਰਕੇ ਇਹ ਜਿਹੜੀ ਸੇਵਾ ਕੀਤੀ ਦਿਨ ਰਾਤ ਤੂੰ ਸੇਵਾ ਕੀਤੀ ਹੈ, ਜਿਹੜੀ ਫਿਰ ਸਾਡੀ ਸੇਵਾ ਕੀਤੀ ਹੈ, ਸਾਡੀ ਸੇਵਾ ਦੇ ਨਾਲ ਹੀ ਇਹ ਫਲ ਪ੍ਰਾਪਤ ਕੀਤਾ ਹੈ।
ਵਾਹਨ ਗੁਰ ਚਰਨ ਪਜਾਵੋ ਸਭ ਤੇ ਅਪਰਣਾ ਸੰਕਾ ਕੁਛ ਮੰਨ ਲਿਆਏ।
ਤੇ ਗੁਰੂ ਬਣ ਕਰਕੇ ਹੁਣ ਆਪਣੇ ਚਰਨਾਂ ਦੀ ਪੂਜਾ ਕਰਾ ਜਾ ਕਰਕੇ, ਤੇ ਇਸ ਕਰਕੇ ਆਪਣੇ ਮਨ ਦੇ ਵਿੱਚ ਕਦੇ ਵੀ ਕੋਈ ਸ਼ੰਕਾ ਨਾ ਲਿਆਉਣਾ ਕਰੀ।
ਮਾਨ ਰੁਮਾਲ ਤੇ ਸਿੱਧਾ ਸਗਰੀ ਪਯੋ ਤੋਹੇ ਮਨ ਤਿੰਨ ਸ਼ਹਿਲੀਨ।
ਇਸ ਕਰਕੇ ਜਿਹੜਾ ਸਾਡਾ ਰੁਮਾਲ ਸੀ ਨਾ, ਜਿਹੜੀਆਂ ਅਸੀਂ ਰੁਮਾਲ ਦੇ ਵਿੱਚ ਤੈਨੂੰ ਸ਼ਕਤੀਆਂ ਦਿੱਤੀਆਂ ਹਨ, ਸਾਰੀਆਂ ਸ਼ਕਤੀਆਂ ਤੇਰੇ ਅੰਦਰ ਹੀ ਪੈਦਾ ਨੇ, ਇਸ ਕਰਕੇ ਤੈਨੂੰ ਸਾਰੀਆਂ ਬਖਸ਼ਿਸ਼ ਕਰ ਦਿੱਤੀਆਂ ਹਨ।
ਆਏ ਭਇਓ ਹੰਕਾਰ ਤਿਨ ਹੋਤੇ ਭਗਤ ਪੰਥ ਤੇ ਹੋਇਓ ਹੀਣ।
ਇਸ ਕਰਕੇ ਜਾਣ ਲੈਣਾ ਕਰ, ਜਿਹੜੀ ਸਾਡਾ ਰੁਮਾਲ ਤੈਨੂੰ ਦਿੱਤਾ ਹੋਇਆ ਸੀ ਨਾ, ਸਾਡੇ ਰੁਮਾਲ ਦੇ ਨਾਲ ਤੇ ਮਨ ਦੇ ਵਿੱਚ ਕੀ ਅਹੰਕਾਰ ਆ ਗਿਆ ਸੀ, ਇਸ ਕਰਕੇ ਪਾਏ ਭਇਓ ਹੰਕਾਰ ਤਿਨੋ ਤੇ ਭਗਤ ਪੰਥ ਤੇ ਹੋਇਓ ਹੀਣ। ਇਸ ਕਰਕੇ ਜਦੋਂ ਸ਼ਕਤੀਆਂ ਪ੍ਰਾਪਤ ਕਰ ਲਈਆਂ ਤੋਂ ਹੰਕਾਰ ਦੇ ਸਹਿਤ ਹੋ ਗਿਆ ਸੀ, ਤੇ ਭਗਤੀ ਦਾ ਜਿਹੜਾ ਮਾਰਗ ਸੀ ਉਹਦੇ ਤੋਂ ਪਾਸੇ ਹਟ ਗਿਆ ਸੀ।
ਗਾਤ ਪਰਲੋਕ ਬਿਗੜੇ ਹੈ ਤਿੰਨ ਤੀ ਜਾਣਤੇ ਮੈਂ ਸਭ ਲੀਨ ਸਸ਼ੀਨ।
ਇਸ ਕਰਕੇ ਕਿਉਂਕਿ ਇਹ ਜੇ ਹੰਕਾਰ ਧਾਰਨ ਕਰ ਲਈਏ, ਰਿਧੀਆਂ ਸਿੱਧੀਆਂ ਦੇ ਵਿੱਚ ਹੀ ਮਨ ਜਿਹੜਾ ਪਲਚਾ ਲਈਏ ਨਾ, ਤੇ ਫੇਰ ਕੀ ਆ, ਪਰਲੋਕ ਦਾ ਜਿਹੜਾ ਰਸਤਾ ਉਹ ਵਿਗੜ ਜਾਂਦਾ, ਪਰਲੋਕ ਦੀ ਪ੍ਰਾਪਤੀ ਨਹੀਂ ਹੁੰਦੀ, ਸੱਚਖੰਡ ਦੀ ਪ੍ਰਾਪਤੀ ਨਹੀਂ ਹੁੰਦੀ, ਇਹਨਾਂ ਵਿੱਚ ਹੀ ਜੀਵ ਪਲਚਿਆ ਰਹਿੰਦਾ ਹੈ। ਇਸ ਕਰਕੇ ਭਾਈ ਸਾਵਣ ਮੱਲ, ਤੈਨੂੰ ਭਗਤੀ ਦੇ ਮਾਰਗ ਤੇ ਲਾਇਆ ਤੇ ਤੈਨੂੰ ਬਚਾਉਣ ਵਾਸਤੇ ਤੇਰੇ ਪਾਸੋਂ ਰੁਮਾਲ ਅਸੀਂ ਲਿਆ ਹੈ।
ਰਸ਼ਿਆ ਕਰੀ ਸਕਲ ਵਿਧ ਤੇ ਤੁਬ ਅਬ ਸਿਮਰੋ ਸਤਨਾਮ ਪ੍ਰਵੀਨ।
ਇਸ ਕਰਕੇ ਅਸੀਂ ਰੱਖਿਆ ਕੀਤੀ ਹੈ ਸਾਰੀ ਵਿਧੀ ਦੇ ਨਾਲ, ਤੇਰੀ ਹਰੇਕ ਪ੍ਰਕਾਰ ਤੇਰੀ ਰੱਖਿਆ ਕੀਤੀ ਹੈ। ਹੁਣ ਭਾਈ ਸਾਵਣ ਮੱਲ, ਤੂੰ ਉਸ ਅਕਾਲਪੁਰ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਸਿਮਰਨਾ ਕਰ। ਪ੍ਰਵੀਨ, ਤੈਨੂੰ ਅਸੀਂ ਸਿਆਣਾ ਬਣਾਇਆ, ਸਿਆਣਾ ਜਾਣਿਆ ਹੈ।
ਇਸ ਵਿਧ ਆਪਣੋ ਜਾਣ ਕੇ ਸੁਖ ਦੀਨ ਸਦੋਏ ਲੋਕ।
ਇਸ ਪ੍ਰਕਾਰ ਭਾਈ ਸਾਵਣ ਮੱਲ ਨੂੰ ਆਪਣਾ ਜਾਣ ਕਰਕੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਸ ਲੋਕ ਦਾ ਤੇ ਪਰਲੋਕ ਦਾ ਸੁਖ ਬਖਸ਼ਿਆ ਹੈ।
ਧੰਨ ਧੰਨ ਸ੍ਰੀ ਗੁਰ ਅਮਰ ਸਿਮਰੋ ਕਰੇ ਅਸ਼ੋਕ।
ਇਸ ਕਰਕੇ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਗੁਰਸਿੱਖੋ ਧੰਨ ਹਨ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਜਿਹੜੇ ਗੁਰਸਿੱਖ ਐਸੇ ਸਤਿਗੁਰਾਂ ਨੂੰ ਸਿਮਰਦੇ ਨੇ। ਅਸ਼ੋਕ ਕਹਿੰਦੇ, ਉਹ ਜੀਵ ਚਿੰਤਾ ਤੋਂ ਰਹਿਤ ਹੋ ਜਾਂਦੇ ਨੇ, ਬਖਸ਼ਾਂ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਪ੍ਰਾਪਤ ਹੁੰਦੀਆਂ ਹਨ। ਗੁਰਮੁਖੋ, ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਸਾਵਣ ਮੱਲ ਜੀ ਦਾ ਹੰਕਾਰ ਨਿਵਰਤ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਭਗਤੀ ਦੇ ਮਾਰਗ ਤੇ ਲਾਇਆ। ਇਹ ਆਪਾਂ ਪਾਵਨ ਇਤਿਹਾਸ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸਰਵਣ ਕੀਤਾ, ਦਾਸ ਪਾਸੋਂ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਦੀ ਕਥਾ ਕਰਦੇ ਹਾਂ। ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਗੁਰੂ ਪਿਆਰੀ ਸੰਗਤ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਣਯੋਗ ਹਨ, ਕਿਰਪਾ ਕਰਕੇ ਬਖਸ਼ ਲੈਣਾ। ਦਿਓ ਸੱਜਣਾ ਸਿਸੜੀਆਂ ਜੋਹੈ ਸਾਹਿਬ ਤੇ ਮੇਲ ਲੇਖਾ, ਕਥਾ ਨਾ ਛੁੱਟੀਆ ਕਿਨ ਕਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।